ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਚੌਥਾ ਆਪੇ ਕੰਡਾ ਆਪ ਤਰਾਜੀ ਪ੍ਰਭ ਆਪੇ ਤੋਲ ਤੋਲਾਇਆ ਆਪੇ ਸਾਹੋ ਆਪੇ ਵਣਜਾਰਾ ਆਪੇ ਵਣਜ ਕਰਾਇਆ ਆਪੇ ਕੰਡਾ ਆਪ ਤਰਾਜੀ ਪ੍ਰਭ ਆਪੇ ਤੋਲ ਤੋਲਾਇਆ ਆਪੇ ਸਾਹੋ ਆਪੇ ਵਣਜਾਰਾ ਆਪੇ ਵਣਜ ਕਰਾਇਆ ਆਪੇ ਧਰਤੀ ਸਾਜੀਅਨ ਪਿਆਰੈ ਪਿੱਛੇ ਟੰਕ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਧਾਨ ਹੈ ਪਿਆਰਾ ਗੁਰਪੂਰੈ ਮਿੱਠਾ ਲਾਇਆ ਰਹਾਉ ਆਪੇ ਧਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਧ ਰਖਾਇਆ ਆਪੇ ਹੀ ਭਉ ਪਾਏਂਦਾ ਪਿਆਰਾ ਬਨ ਬੱਕਰੀ ਸੀਹੋ ਹਡਾਇਆ ਆਪੇ ਕਾਸਟ ਆਪ ਹਰ ਪਿਆਰਾ ਵਿੱਚ ਕਾਸਟ ਅਗਨ ਰਖਾਇਆ ਆਪੇ ਹੀ ਆਪ ਵਰਤਦਾ ਪਿਆਰਾ ਭਏ ਅਗਨ ਨਾ ਸਕੈ ਜਲਾਇਆ ਆਪੇ ਮਾਰ ਜੀਵਾਂ ਦਾ ਪਿਆਰਾ ਸਾਹ ਲੈਂਦੇ ਸਭ ਲਵਾਇਆ ਆਪੇ ਤਾਨ ਦੀਵਾਨ ਹੈ ਪਿਆਰਾ ਆਪੇ ਕਾਰ ਲਾਇਆ ਜਿਉਂ ਆਪ ਚਲਾਏ ਤਿਉਂ ਚੱਲੀਐ ਪਿਆਰੇ ਜਿਉਂ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜਹਿ ਵਜਾਇਆ ਜਿਉਂ ਆਪ ਚਲਾਏ ਤਿਉਂ ਚੱਲੀਐ ਪਿਆਰੇ ਜਿਉਂ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜਹਿ ਵਜਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਵਰਸੋਈ ਇਤਿਹਾਸਕ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦੀਨ ਦੁਨੀਆ ਦੇ ਵਾਲੀ ਗਿਆਨ ਦੇ ਸਾਗਰ ਸਰਵ ਸ਼ਕਤੀਮਾਨ ਰੂਹਾਨੀਅਤ ਦੇ ਮੁਜੱਸਮੇ ਸਮੁੱਚੀ ਮਾਨਵਤਾ ਦੇ ਰਹਿਬਰ ਜੁਗੋ ਜੁਗ ਅਟਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਆਪਣੇ ਪਾਵਨ ਫੁਰਮਾਨ ਦੀ ਦਾਤ ਮਾਨਵਤਾ ਦੀ ਝੋਲੀ ਵਿੱਚ ਪਾ ਕੇ ਨਿਵਾਜਿਆ ਹੈ। ਇਸ ਅੰਮ੍ਰਿਤ ਗੁਰਵਾਕ ਦੀ ਵਿਆਖਿਆ ਵਿਚਾਰ ਨੂੰ ਸ੍ਰਵਣ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਔਰ PTC ਪੰਜਾਬੀ ਚੈਨਲ ਦੇ ਸਨਮੁਖ ਬੈਠੇ ਸਮੂਹ ਸਤਸੰਗੀ ਜਨੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੀ ਅਪਾਰ ਕਿਰਪਾ ਕੀਤੀ ਹੈ, ਆਪਾਂ ਸਾਰਿਆਂ ਨੂੰ ਆਪਣੀ ਪਾਵਨ ਹਜ਼ੂਰੀ ਦੇ ਅੰਦਰ ਬਿਠਾ ਕੇ ਆਪਣੇ ਪਿਆਰ ਨਿੱਘ ਦੇ ਨਾਲ ਨਿਵਾਜ ਰਹੇ ਨੇ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬੋਲਾਂ ਦੀ ਵਿਚਾਰ ਸਾਂਝ ਕਰਨ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਓਟ ਆਸਰਾ ਅਤੇ ਸੀਸ ਪ੍ਰਾਪਤ ਕਰੀਏ ਤਾਂ ਕਿ ਬਖਸ਼ੇ ਹੋਏ ਗੁਰਵਾਕ ਨੂੰ ਸ਼ੁੱਧ ਅਤੇ ਸੁਖੈਣ ਵਿਧੀ ਨਾਲ ਸਮਝ ਵਿਚਾਰ ਕੇ ਆਪਣੇ ਆਪਣੇ ਜੀਵਨ ਨੂੰ ਗੁਰਮਤ ਅਨੁਸਾਰੀ ਬਣਾ ਸਕੀਏ। ਇਸ ਵਾਸਤੇ ਸਰਬੱਤ ਮਾਈ ਭਾਈ ਬੜੇ ਹੀ ਪਿਆਰ ਅਦਬ ਸਤਿਕਾਰ ਦੇ ਸਹਿਤ ਉਚਾਰਨ ਕਰੋ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਚੌਥਾ।
ਇਹ ਪਾਵਨ ਪਵਿੱਤਰ ਸ਼ਬਦ ਧੰਨ ਧੰਨ ਰਾਮਦਾਸ ਗੁਰ ਜਿਣ ਸਿਰਿਆ ਤਿਨੇ ਸਵਾਰਿਆ, ਸੋਢੀ ਸੁਲਤਾਨ ਚੌਥੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਰਾਗ ਸੋਰਠ ਦੇ ਅੰਦਰ ਉਚਾਰਨ ਕੀਤਾ ਹੋਇਆ ਇਹ ਚੌਥਾ ਸ਼ਬਦ ਹੈ ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 605 ਤੋਂ ਆਰੰਭ ਹੋ ਕੇ ਅੰਗ 606 ਦੇ ਉੱਪਰ ਸੰਪੰਨ ਹੁੰਦਾ ਹੈ।
ਆਪੇ ਕੰਡਾ ਆਪ ਤਰਾਜੀ, ਪ੍ਰਭ ਆਪੇ ਤੋਲ ਤੋਲਾਇਆ।
ਜਿਸ ਵੇਲੇ ਅਸੀਂ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਕਰਦੇ ਹਾਂ ਜਾਂ ਕਥਾ ਵਿਖਿਆਣ ਕਰਦੇ ਹਾਂ ਤੇ ਇੱਕ ਸਿਧਾਂਤਿਕ ਨੁਕਤਾ ਮੁੱਖ ਰੱਖਣਾ ਜ਼ਰੂਰੀ ਬਣਦਾ ਹੈ। ਜਿਹੜੀਆਂ ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਹੋਣ ਤਿਨ੍ਹਾਂ ਨੂੰ ਆਧਾਰ ਬਣਾ ਕੇ ਹੀ ਗਾਇਨ ਕੀਤਾ ਜਾਵੇ ਜਾਂ ਵਿਚਾਰ ਕੀਤੀ ਜਾਵੇ, ਕਿਉਂਕਿ ਜਿਹੜੀਆਂ ਰਹਾਉ ਵਾਲੀਆਂ ਮੁਬਾਰਕ ਪੰਕਤੀਆਂ ਨੇ ਇਹ ਸਮੁੱਚੇ ਸ਼ਬਦ ਦਾ ਕੇਂਦਰੀ ਭਾਵ ਹੁੰਦੀਆਂ ਨੇ, ਜਿਨ੍ਹਾਂ ਨੂੰ ਅਸੀਂ ਸਥਾਈ ਵੀ ਕਹਿ ਸਕਦੇ ਹਾਂ। ਔਰ ਸਾਰੇ ਦਾ ਸਾਰਾ ਸ਼ਬਦ ਜਿਹੜਾ ਹੈ ਉਹ ਰਹਾਉ ਵਾਲੀਆਂ ਪੰਕਤੀਆਂ ਦੇ ਇਰਦ ਗਿਰਦ ਹੀ ਘੁੰਮਦਾ ਹੈ। ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਜੋ ਅੱਜ ਸਾਨੂੰ ਰਹਾਉ ਵਾਲੀਆਂ ਮੁਬਾਰਕ ਪੰਕਤੀਆਂ ਦੇ ਰਾਹੀਂ ਪ੍ਰੇਰਨਾ ਦਿੱਤੀ ਹੈ ਕਿ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ, ਹਰ ਹਰ ਨਾਮ ਨਿਧਾਨ ਹੈ ਪਿਆਰਾ, ਗੁਰਪੂਰੇ ਮੀਠਾ ਲਾਇਆ ਰਹਾਉ। ਸਾਡੇ ਮਨ ਨੂੰ ਸੁੱਖ ਮਿਲੇ ਕਿਵੇਂ, ਸਾਡੇ ਮਨ ਨੂੰ ਆਨੰਦ ਆਵੇ ਕਿਵੇਂ, ਇੱਕ ਬੇਨਤੀ ਕਰ ਦੇਵਾਂ। ਅੱਜ ਅਸੀਂ ਕੰਮ ਰੱਖਦੇ ਹਾਂ ਕਿਸੇ ਹੋਰ ਦੇ ਨਾਲ, ਸਾਡੀਆਂ ਲੋੜਾਂ ਗਰਜਾਂ ਹੋਇਆ ਕਰਦੀਆਂ ਨੇ ਕਿਸੇ ਹੋਰ ਦੇ ਨਾਲ, ਪਰੰਤੂ ਜਦੋਂ ਅਸੀਂ ਗੁਰਬਾਣੀ ਨੂੰ ਬੜੇ ਪਿਆਰ ਦੇ ਨਾਲ, ਬੜੇ ਸਤਿਕਾਰ ਦੇ ਨਾਲ ਵਿਚਾਰ ਕੇ ਪੜ੍ਹਦੇ ਹਾਂ ਨਾ, ਤਾਂ ਸਤਿਗੁਰੂ ਜੀ ਕਿਰਪਾ ਕਰਦੇ ਨੇ, ਮੰਮਾ ਮਨ ਸਿਉਂ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਉਂ ਕਹੇ ਕਬੀਰਾ, ਮਨਸਾ ਮਿਲਿਆ ਨਾ ਕੋਈ। ਅਸੀਂ ਅੰਤਰ ਆਤਮੇ ਸੁਰਤ ਨੂੰ ਜੋੜ ਕੇ ਆਪਣੇ ਮਨ ਦੇ ਨਾਲ ਵਿਚਾਰ ਕਰਿਆ ਕਰੀਏ, ਜਿਵੇਂ ਕਿ ਮੇਰੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਐ ਮੇਰੇ ਮਨਾ ਤੂੰ ਆਪਣੇ ਤੱਤ ਨੂੰ ਪਹਿਚਾਣ, ਤੂੰ ਆਪਣੇ ਮੁੱਢ ਨੂੰ ਪਹਿਚਾਣ। ਜੋ ਤੂੰ ਹਰ ਵੇਲੇ ਆਪਣੇ ਆਪ ਨੂੰ ਦੁਖੀ ਦੁਖੀ ਮਹਿਸੂਸ ਕਰਦਾ ਹੈ ਨਾ, ਹੇ ਮੇਰੇ ਮਨਾ, ਜੇਕਰ ਤੂੰ ਪ੍ਰਭੂ ਪਿਆਰੇ ਦੇ ਨਾਮ ਨੂੰ ਧਿਆ ਲਵੇ, ਧਿਆਏ ਦਾ ਭਾਵ ਧਿਆਨ ਵਿੱਚ ਟਿਕਾ ਲਵੇ, ਜੇਕਰ ਉਸ ਦੀ ਯਾਦ ਤੇਰੇ ਅੰਦਰ ਟਿਕ ਜਾਵੇ ਤੈਨੂੰ ਆਤਮਿਕ ਤੌਰ 'ਤੇ ਸੁੱਖ ਸਕੂਨ ਦੀ ਪ੍ਰਾਪਤੀ ਹੋ ਜਾਵੇਗੀ, ਕਿਉਂਕਿ ਜੋ ਪ੍ਰਭੂ ਪਿਆਰੇ ਦਾ ਨਾਮ ਹੈ ਉਹ ਸਾਰੇ ਹੀ ਸੁੱਖਾਂ ਦਾ ਖਜ਼ਾਨਾ ਹੈ, ਅਤੇ ਜਿਸ ਨੂੰ ਇਹ ਨਾਮ ਦਾ ਖਜ਼ਾਨਾ, ਸੁੱਖਾਂ ਦਾ ਖਜ਼ਾਨਾ ਮਿਲ ਜਾਵੇ ਉਹਦੀ ਜ਼ਿੰਦਗੀ ਦੇ ਵਿੱਚ ਆਨੰਦ ਬਣ ਜਾਂਦਾ ਹੈ। ਪਰੰਤੂ ਇਸ ਗੱਲ ਦੀ ਸਮਝ ਜਿਹੜੀ ਹੈ ਉਹ ਸਾਨੂੰ ਪੂਰੇ ਗੁਰੂ ਤੋਂ ਪ੍ਰਾਪਤ ਹੁੰਦੀ ਹੈ। ਜਿਵੇਂ ਆਪ ਸਰਬੱਤ ਸੰਗਤਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਹਜ਼ੂਰੀ ਦੇ ਅੰਦਰ ਬੈਠ ਕੇ ਗੁਰੂ ਦੀ ਮੱਤ ਨੂੰ ਗ੍ਰਹਿਣ ਕਰ ਰਹੇ ਹੋ ਔਰ ਗੁਰੂ ਦੇ ਉਪਦੇਸ਼ ਨੂੰ ਚੇਤੇ ਵਿੱਚ ਰੱਖਿਆ ਹੈ ਕਿ ਗੁਰ ਕੀ ਮੱਤ ਤੋਂ ਲੈ ਇਹ ਆਨੇ ਭਗਤ ਬਿਨਾਂ ਬਹੁ ਡੂਬੇ ਸਿਆਣੇ, ਗੁਰੂ ਦੇ ਕੋਲ ਅਸੀਂ ਗੁਰੂ ਦੀ ਮੱਤ ਲੈਣ ਵਾਸਤੇ ਆਏ ਹਾਂ। ਔਰ ਜਦੋਂ ਅਸੀਂ ਗੁਰੂ ਦੇ ਕੋਲ ਆਉਂਦੇ ਹਾਂ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਸੁਨਹਿਰੀ ਸਿਧਾਂਤਾਂ ਦੇ ਵਿੱਚੋਂ ਤਿੰਨ ਸੁਨਹਿਰੀ ਸਿਧਾਂਤ ਜਿਹੜੇ ਨੇ ਉਹ ਸਾਨੂੰ ਤਕਰੀਬਨ ਸਾਰਿਆਂ ਨੂੰ ਇਕੱਠ ਨੇ, ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ। ਐ ਮੇਰੇ ਗੁਰੂ ਕੇ ਸਿੱਖ, ਤੂੰ ਮੰਗਤਾ ਨਹੀਂ ਹੈ, ਤੂੰ ਪੂਰੇ ਦਾਤੇ ਦਾ ਸਿੱਖ ਹੈ, ਕਿਤੇ ਇਵੇਂ ਨਾ ਹੋਵੇ ਤੂੰ ਐਰੇ ਗੈਰੇ ਦੇ ਅੱਗੇ ਹੱਥ ਅੜਦਾ ਫਿਰੇ, ਤੇਰੀ ਝੋਲੀ ਜਿਹੜੀ ਹੈ ਕਬਰਾਂ ਮਜ਼ਾਰਾਂ ਦੇ ਅੱਗੇ ਖੁੱਲ੍ਹਦੀ ਫਿਰੇ, ਇਵੇਂ ਨਾ ਹੋਵੇ ਤੂੰ ਪਖੰਡੀਆਂ ਦੇ ਗਿੱਟੇ ਗੋਡਿਆਂ ਨੂੰ ਕੁੱਟਣ ਦੇ ਵਿੱਚ ਲੱਗ ਜਾਵੇਂ। ਤੂੰ ਪੂਰੇ ਗੁਰੂ ਦੇ ਕੋਲ ਜਾ ਔਰ ਪੂਰਾ ਗੁਰੂ ਤੈਨੂੰ ਮੱਤ ਦੇਵੇਗਾ ਕਿ ਘਾਲ ਖਾਏ ਕਿਸ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਐ ਮੇਰੇ ਗੁਰੂ ਕੇ ਪਿਆਰੇ ਸਿੱਖ, ਤੂੰ ਕਾਰਜ ਇਹ ਕਰ, ਆਪਣੀ ਮਿਹਨਤ ਮੁਸ਼ਕਤ ਕਰ ਔਰ ਮਿਹਨਤ ਮੁਸ਼ਕਤ ਕਰਦਿਆਂ ਹੋਇਆਂ ਪਰਮੇਸ਼ਰ ਦੇ ਨਾਮ ਨੂੰ ਜਪ ਤਾਂ ਕਿ ਤੇਰੀ ਕੀਤੀ ਹੋਈ ਕਮਾਈ ਦੇ ਵਿੱਚ ਗੰਧਲਾ ਪਣਨਾ ਆ ਜਾਵੇ। ਜਦੋਂ ਤੂੰ ਪਰਮੇਸ਼ਰ ਦਾ ਨਾਮ ਜਪਦਿਆਂ ਜਪਦਿਆਂ ਕਿਰਤ ਵਿਰਤ ਕਰਦਾ ਹੈ ਨਾ, ਅਤੇ ਇਹ ਜਿਹੜੀ ਤੂੰ ਕਮਾਈ ਕਰਦਾ ਹੈ ਇਹ ਬਣ ਜਾਂਦੀ ਹੈ ਧਰਮ ਦੀ ਕਿਰਤ। ਇਹ ਧਰਮ ਦੀ ਕਿਰਤ ਜਦੋਂ ਤੂੰ ਆਪਣੇ ਪਰਿਵਾਰ ਦੇ ਵਿੱਚ ਲਿਆਵੇਂਗਾ, ਤੇਰੇ ਪਰਿਵਾਰ ਦੇ ਵਿੱਚ ਵੀ ਸੁੱਖ ਆਨੰਦ ਦੀ ਪ੍ਰਾਪਤੀ ਹੋਵੇਗੀ, ਤੈਨੂੰ ਆਤਮਿਕ ਤੌਰ 'ਤੇ ਸੁੱਖ ਸਕੂਨ ਮਿਲੇਗਾ ਔਰ ਜਿਹੜੀ ਤੂੰ ਕਮਾਈ ਕੀਤੀ ਹੈ ਜਥਾ ਸ਼ਕਤ ਗੁਰਮਤ ਆਸ਼ੇ ਦੇ ਮੁਤਾਬਕ ਦਸਵੰਧ ਕੱਢਣਾ, ਅਤੇ ਇਸ ਦੇ ਵਿੱਚੋਂ ਜਥਾ ਸ਼ਕਤ ਮਾਇਆ ਜਿਹੜੀ ਹੈ ਕਿਸੇ ਲੋੜਵੰਦ ਕਿਸੇ ਗਰਜਵੰਦ ਵਾਸਤੇ ਵਰਤ ਦੇ। ਔਰ ਜਦੋਂ ਅਸੀਂ ਇਹ ਵਿਚਾਰ ਕਰਦੇ ਹਾਂ ਨਾ ਤਾਂ ਸੁਭਾਵਕ ਹੈ ਸਾਡੇ ਮਨ ਦੇ ਵਿੱਚ ਇਹ ਸਵਾਲ ਉੱਠਣਾ, ਇਹ ਗੱਲ ਤਾਂ ਅਸੀਂ ਬੜੀ ਵਾਰ ਸੁਣੀ ਹੈ ਕਿ ਕਿਰਤ ਵਿਰਤ ਕਰਦਿਆਂ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ ਹੈ, ਪਰ ਜਪੀਏ ਕਦੋਂ? ਸਾਡੇ ਕੋਲ ਤਾਂ ਇੰਨਾ ਸਮਾਂ ਹੀ ਨਹੀਂ ਹੈ, ਸਾਡੇ ਘਰ ਦੇ ਝਮੇਲੇ ਹੀ ਇੰਨੇ ਜ਼ਿਆਦੇ ਨੇ, ਘਰ ਦੇ ਝੰਝਟ ਹੀ ਇੰਨੇ ਜ਼ਿਆਦੇ ਨੇ, ਰੱਬ ਦਾ ਨਾਮ ਜਪੀਏ ਕਿਵੇਂ? ਮੈਂ ਇੱਕ ਛੋਟਾ ਜਿਹਾ ਦ੍ਰਿਸ਼ਟਾਂਤ ਆਪ ਜੀ ਦੇ ਨਾਲ ਸਾਂਝਾ ਕਰ ਦੇਵਾਂ। ਕਹਿੰਦੇ ਇੱਕ ਵਾਰ ਇੱਕ ਰੱਬ ਦੇ ਪਿਆਰੇ ਨੂੰ ਇੱਕ ਵਿਅਕਤੀ ਦੇ ਉੱਪਰ ਤਰਸ ਆ ਗਿਆ ਜਿਹੜਾ ਕਦੇ ਵੀ ਧਰਮ ਸਥਾਨ 'ਤੇ ਜਾਂਦਾ ਨਹੀਂ ਸੀ। ਜਿਵੇਂ ਕਈ ਵਾਰ ਆਪਾਂ ਵੀ ਆਪਣੇ ਘਰ ਦੇ ਸਾਹਮਣੇ ਗੁਰਦੁਆਰਾ ਸਾਹਿਬ ਹੋਵੇ ਨਾ ਅਤੇ ਆਪਾਂ ਨਮਸਕਾਰ ਕਰਨ ਨਹੀਂ ਜੇ ਜਾਂਦੇ, ਜਦੋਂ ਕਿ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਅੱਜ ਮੇਰੇ ਭਾਗ ਚੰਗੇਰੇ ਨਹੀਂ, ਜਿਸ ਕਾਰਨ ਕਰਕੇ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੀਦਾਰ ਨਹੀਂ ਕਰ ਸਕਿਆ। ਔਰ ਸੁਭਾਵਕ ਉਸ ਧਰਮੀ ਪੁਰਖ ਨੇ ਇਹ ਬਚਨ ਕਹਿ ਦਿੱਤੇ, ਹੇ ਭਾਈ, ਤੂੰ ਹਰ ਵੇਲੇ ਸੰਸਾਰਕ ਝਮੇਲਿਆਂ ਦੇ ਵਿੱਚ ਬੱਝਾ ਰਹਿੰਦਾ ਹੈ, ਕਦੇ ਪਰਮੇਸ਼ਰ ਦਾ ਨਾਮ ਵੀ ਜਪਿਆ ਕਰ। ਅਤੇ ਜਵਾਬ ਉਹਨੇ ਵੀ ਉਹੀ ਦਿੱਤਾ ਜਿਹੜਾ ਆਪਾਂ ਦਿੰਦੇ ਹਾਂ। ਕਿਹੜਾ ਜੀ? ਪਰਿਵਾਰ ਦੇ ਝਮੇਲੇ ਹੀ ਇੰਨੇ ਜ਼ਿਆਦੇ ਨੇ, ਸਮਾਂ ਨਹੀਂ ਲੱਗਦਾ, ਰੱਬ ਦਾ ਨਾਮ ਜਪੀਏ ਕਿਵੇਂ? ਹੁਣ ਜਿਨ੍ਹਾਂ ਨੇ ਕਿਸੇ ਦਾ ਪਾਰ ਉਤਾਰਾ ਕਰਨਾ ਹੋਵੇ ਨਾ ਉਹ ਜੁਗਤੀ ਵੀ ਦੱਸ ਦਿੰਦੇ ਨੇ, ਕਹਿਣ ਲੱਗੇ ਅੱਛਾ ਭਾਈ ਤੂੰ ਇਸ ਤਰ੍ਹਾਂ ਕਰੀ ਕੱਲ੍ਹ ਨੂੰ ਸਾਡੀ ਝੌਂਪੜੀ ਦੇ ਵਿੱਚ ਆ ਜਾਵੇਂ। ਅਤੇ ਕਹਿੰਦੇ ਜਿਸ ਵੇਲੇ ਮਨ ਦੇ ਵਿੱਚ ਆਸ ਲਈ ਕੇ ਗਿਆ ਨਾ, ਚਲੋ ਇਸ ਸਾਧੂ ਪੁਰਖ ਦੇ ਕੋਲੋਂ ਕੁਝ ਨਾ ਕੁਝ ਤਾਂ ਪ੍ਰਾਪਤ ਹੋਵੇਗਾ ਹੀ, ਦੇਖ ਲੈਂਦੇ ਭਲਾ ਕਿਹੜੀ ਜੁਗਤੀ ਦੱਸਦਾ। ਕਹਿੰਦੇ ਜਿਸ ਵੇਲੇ ਗਿਆ ਉਸ ਧਰਮੀ ਰੱਬ ਦੇ ਪਿਆਰੇ ਨੇ ਇੱਕ ਦਰਖਤ ਨੂੰ ਘੁੱਟ ਕੇ ਜੱਫਾ ਪਾ ਲਿਆ ਅਤੇ ਉੱਚੀ ਉੱਚੀ ਪੁਕਾਰਨ ਲੱਗਾ, ਛਡਾਵੋ ਛਡਾਵੋ ਛਡਾਵੋ। ਅਤੇ ਇਹ ਜਾਣ ਵਾਲਾ ਵਿਅਕਤੀ ਕਹਿਣ ਲੱਗਾ, ਮਹਾਂਪੁਰਖਾ, ਮੈਂ ਤਾਂ ਸਮਝਿਆ ਸੀ ਤੂੰ ਸਿਆਣਾ ਬੜਾ ਹੈ, ਤੂੰ ਤਾਂ ਮੈਨੂੰ ਗਿਆਨ ਦੇਵੇਂਗਾ, ਤੂੰ ਤਾਂ ਮੈਨੂੰ ਜੁਗਤੀ ਕੋਈ ਦੱਸੇਗਾ, ਪਰ ਮੈਨੂੰ ਇੰਜ ਲੱਗਦਾ ਅਣਜਾਣਾਂ ਵਾਲੇ ਕੰਮ ਤਾਂ ਤੂੰ ਆਪ ਕਰ ਰਿਹਾ ਹੈ। ਐ ਬਾਬਾ, ਐ ਫਕੀਰ ਸਾਈਂ, ਦਰਖਤ ਨੇ ਤੈਨੂੰ ਜੱਫਾ ਨਹੀਂ ਮਾਰਿਆ ਹੋਇਆ, ਬਲਕਿ ਦਰਖਤ ਨੂੰ ਤੂੰ ਜੱਫਾ ਮਾਰਿਆ ਹੋਇਆ। ਪਰਿਵਾਰਕ ਝਮੇਲਿਆਂ ਨੇ ਤੈਨੂੰ ਜਕੜਿਆ ਹੋਇਆ ਨਹੀਂ, ਬਲਕਿ ਪਰਿਵਾਰਕ ਝਮੇਲਿਆਂ ਨੂੰ ਛੱਡਣ ਵਾਸਤੇ ਹੀ ਤੂੰ ਤਿਆਰ ਨਹੀਂ ਹੈ। ਭਗਤ ਤ੍ਰਿਲੋਚਨ ਜੀ ਔਰ ਭਗਤ ਨਾਮਦੇਵ ਜੀ, ਇਹ ਦੋਵੇਂ ਬੜੇ ਪਿਆਰੇ ਮਿੱਤਰ ਹੋਏ ਨੇ, ਦੋਵੇਂ ਸਮਕਾਲੀ ਜਿਹੜੇ ਭਗਤ ਸਾਹਿਬਾਨ ਹੋਏ ਨੇ। ਬੜਾ ਗੂੜਾ ਪਿਆਰ ਸੀ ਭਗਤ ਲੋਚਨ ਜੀ ਔਰ ਭਗਤ ਨਾਮਦੇਵ ਜੀ ਦੇ ਵਿੱਚ। ਅਤੇ ਅਸਲ ਦੇ ਵਿੱਚ ਸੱਜਣ ਉਹੀ ਹੁੰਦਾ ਹੈ, ਮਿੱਤਰ ਉਹੀ ਹੁੰਦਾ ਹੈ ਜਿਹੜਾ ਸਾਨੂੰ ਸੱਚ ਦੀ ਗੱਲ ਦੱਸੇ, ਜਿਹੜਾ ਸਾਨੂੰ ਸੱਚ ਦੇ ਪੰਧ 'ਤੇ ਤੋਰੇ। ਇੱਕ ਦਿਨ ਭਗਤ ਲੋਚਨ ਜੀ ਦੇ ਮਨ ਵਿੱਚ ਵਿਚਾਰ ਆਈ ਔਰ ਭਗਤ ਨਾਮਦੇਵ ਜੀ ਦੇ ਕੋਲ ਗਿਆ ਅਤੇ ਭਗਤ ਨਾਮਦੇਵ ਜੀ ਕੀ ਕਰ ਰਹੇ ਨੇ, ਜਿਹੜਾ ਉਹਨਾਂ ਦਾ ਪਰਿਵਾਰਕ ਕਿਰਤ ਵਿਰਤ ਦਾ ਰੁਜ਼ਗਾਰ ਦਾ ਸਾਧਨ ਸੀ, ਉਪਜੀਵਿਕਾ ਦਾ ਕਾਰਜ ਸੀ, ਉਸ ਨੂੰ ਕਰ ਰਹੇ ਨੇ ਰਜ਼ਾਈਆਂ ਦੇ ਤਲਾਈਆਂ ਦੇ ਅਮਰੇ ਰੰਗਣ ਦਾ। ਭਗਤ ਜੀ ਦੇਖ ਕੇ ਕਹਿਣ ਲੱਗੇ, ਨਾਮਾ ਮਾਇਆ ਮੋਹਿਆ ਕਹੇ ਤੇ ਲੋਚਨ ਮੀਤ, ਕਾਹੇ ਸ਼ੀਪੋ ਸ਼ਾਇਲੇ ਰਾਮਣਾ ਲਾਵੋ ਚੀਤ। ਐ ਮੇਰੇ ਨਾਮ ਦੇ ਮਿੱਤਰ, ਤੂੰ ਕਿਵੇਂ ਸੰਸਾਰਿਕ ਕਾਰ ਵਿਵਹਾਰਾਂ ਦੇ ਵਿੱਚ ਖਚਤ ਹੋਇਆ ਪਿਆ, ਤੂੰ ਮਾਲਕ ਵਾਹਿਗੁਰੂ ਜੀ ਦੀ ਇਬਾਦਤ ਕਿਉਂ ਨਹੀਂ ਕਰਦਾ, ਤੂੰ ਉਸਦਾ ਸਿਮਰਨ ਆਪਣੇ ਹਿਰਦੇ ਵਿੱਚ ਟਿਕਾਉਂਦਾ ਕਿਉਂ ਨਹੀਂ। ਅਤੇ ਭਗਤ ਨਾਮਦੇਵ ਜੀ ਨੇ ਬੜੇ ਪਿਆਰ ਦੇ ਨਾਲ ਉੱਤਰ ਦਿੱਤਾ ਸੀ, ਦੇਖੋ ਪਿਆਰਿਓ ਸਾਨੂੰ ਕੋਈ ਗੱਲ ਕਹਿ ਦੇਵੇ ਨਾ, ਤੂੰ ਨਿਤਨੇਮ ਨਹੀਂ ਕਰਦਾ ਅਤੇ ਅਸੀਂ ਚਾਰੇ ਪੌੜ ਚੁੱਕ ਕੇ ਪੈ ਜਾਂਦੇ, ਤੈਨੂੰ ਕੀ ਪਤਾ ਮੈਂ ਨਿਤਨੇਮ ਕਰਦਾ ਹੈ ਕਿ ਨਹੀਂ। ਪਰ ਜਿਹੜੀਆਂ ਰੱਬੀ ਰੰਗ ਵਿੱਚ ਰੰਗੀਆਂ ਹੋਈਆਂ ਰੂਹਾਂ ਹੋਣ ਨਾ, ਉਹਨਾਂ ਦੇ ਮਨ ਸ਼ਾਂਤ ਹੁੰਦੇ ਨੇ, ਉਹ ਬੜੇ ਪਿਆਰ ਨਾਲ ਗੱਲ ਕਰਦੇ ਨੇ, ਬੜੇ ਸਲੀਕੇ ਨਾਲ ਗੱਲ ਕਰਦੇ ਨੇ। ਨਾਮਾ ਕਹੇ ਤੇ ਲੋਚਨਾ ਮੁੱਖ ਤੇ ਰਾਮ ਸਮਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਐ ਮੇਰੇ ਤਰਲੋਚਨ ਮਿੱਤਰਾ, ਆਹ ਤੈਨੂੰ ਮੈਂ ਇੱਕ ਗੱਲ ਦੱਸਦਾ ਹੈ, ਤੂੰ ਹੱਥਾਂ ਪੈਰਾਂ ਦੇ ਨਾਲ ਕਿਰਤ ਵਿਰਤ ਕਰਿਆ ਕਰ, ਆਪਣੀ ਉਪਜੀਵਿਕਾ ਦਾ ਪ੍ਰਬੰਧ ਕਰਿਆ ਕਰ, ਔਰ ਜਿਹੜਾ ਤੇਰਾ ਚਿੱਤ ਹੈ ਇਸ ਚੇਤੇ ਦੇ ਵਿੱਚ ਨਿਰੰਕਾਰ ਦੀ ਯਾਦ ਵਸ ਜਾਵੇ। ਜਦੋਂ ਇਹ ਗੱਲ ਸੁਣੀ ਨਾ ਭਗਤ ਤਰਲੋਚਨ ਜੀ ਨੇ, ਤੇ ਕਹਿਣ ਲੱਗੇ, ਨਾਮਦੇਵ ਮਿੱਤਰਾ ਤੇਰੀ ਗੱਲ ਤਾਂ ਬੜੀ ਪਿਆਰੀ ਹੈ, ਮੈਂ ਹੋਰ ਵੀ ਥਾਵਾਂ ਤੋਂ ਬੜਾ ਸੁਣਿਆ, ਪਰ ਮੈਨੂੰ ਇਹ ਦੱਸ ਕਿ ਕਿਰਤ ਵਿਰਤ ਕਰਦਿਆਂ ਕਰਦਿਆਂ ਪਰਮੇਸ਼ਰ ਦੇ ਨਾਮ ਨੂੰ ਜਪਿਆ ਕਿਵੇਂ ਜਾ ਸਕਦਾ ਹੈ। ਕਿਉਂਕਿ ਸਾਡੇ ਮਨਾਂ ਦੇ ਵਿੱਚ ਵੀ ਇਹ ਸਵਾਲ ਉੱਠਿਆ ਹੋਵੇਗਾ, ਕਿਰਤ ਵਿਰਤ ਕਰਦਿਆਂ ਕਰਦਿਆਂ ਅਸੀਂ ਪਰਮੇਸ਼ਰ ਦੇ ਨਾਮ ਨੂੰ ਜਪੀਏ ਤਾਂ ਕਿਵੇਂ ਜਪੀਏ। ਰਾਮਕਲੀ ਰਾਗ ਦੇ ਵਿੱਚ ਭਗਤ ਨਾਮਦੇਵ ਜੀ ਦਾ ਉਚਾਰਣ ਕੀਤਾ ਹੋਇਆ ਸ਼ਬਦ ਹੈ, ਜਿਸ ਦੇ ਵਿੱਚ ਉਹਨਾਂ ਨੇ ਭਗਤ ਤਰਲੋਚਨ ਜੀ ਨੂੰ ਇਹ ਜੀਵਨ ਯੁਗਤ ਦੱਸੀ ਹੈ। ਮੇਰਾ ਖਿਆਲ ਹੈ ਕਿ ਮੁਬਾਰਕ ਸ਼ਬਦ ਆਪ ਦੀ ਨਜ਼ਰ ਕਰਦਾ ਜਾਵਾਂ। ਕਹਿੰਦੇ ਐ ਤਰਲੋਚਨ ਜੀਓ, ਕਦੀ ਤੁਸੀਂ ਵੇਖਿਆ ਹੋਵੇਗਾ ਬੱਚਿਆਂ ਨੂੰ ਪਤੰਗ ਉਡਾਉਂਦਿਆਂ, ਆ ਨੀਲੇ ਕਾਗਜ਼ ਕਾਟੀਲੇ ਗੂਡੀ, ਆਕਾਸ਼ ਮਦੇ ਭਰਮੀਅਲੇ, ਪੰਚ ਜਨਾ ਸਿਓ ਬਾਤ ਬਤਊਆ ਚੀਤ ਸੋ ਡੋਰੀ ਰਾਖੀਅਲੇ। ਇੱਕ ਬੱਚਾ ਕਾਗਜ਼ ਲੈ ਕੇ ਆਉਂਦਾ ਹੈ, ਕਾਗਜ਼ ਦੀ ਪਤੰਗ ਬਣਾਉਂਦਾ ਹੈ ਔਰ ਪਤੰਗ ਨੂੰ ਤੜਾਵਾਂ ਪਾ ਕੇ ਡੋਰ ਪਾ ਕੇ ਜਿਸ ਵੇਲੇ ਉਡਾਉਣਾ ਸ਼ੁਰੂ ਕਰਦਾ ਹੈ ਨਾ, ਅਤੇ ਉਹਦੀ ਪਤੰਗ ਜਿਹੜੀ ਐਨ ਟਿੱਕੀ ਲੱਗ ਜਾਂਦੀ ਹੈ। ਫਿਰ ਦੇਖੋ ਆਪਣੇ ਨਾਲ ਖੜ੍ਹੇ ਹੋਏ ਸੱਜਣਾ ਮਿੱਤਰਾਂ ਦੇ ਨਾਲ ਉਹ ਗੱਪ ਸ਼ੱਪ ਵੀ ਮਾਰਦਾ ਹੈ ਅਤੇ ਧਿਆਨ ਉਸਦਾ ਆਪਣੀ ਪਤੰਗ ਦੇ ਵਿੱਚ ਹੁੰਦਾ ਹੈ, ਕਿਤੇ ਮੇਰੀ ਪਤੰਗ ਝਾਪਣਾ ਖਾ ਜਾਵੇ, ਤੜਾਣਾ ਟੁੱਟ ਜਾਵੇ, ਕੋਈ ਹੋਰ ਆਣ ਕੇ ਪੇਚਾ ਲਾ ਕੇ ਮੇਰੀ ਪਤੰਗ ਨੂੰ ਬੋਣਾ ਕਰ ਦੇਵੇ। ਹੁਣ ਜਿਵੇਂ ਪਤੰਗ ਉਡਾਉਣ ਵਾਲਾ ਬੱਚਾ ਜਿਹੜਾ ਹੈ ਉਹ ਆਪਣੇ ਯਾਰਾਂ ਦੋਸਤਾਂ ਦੇ ਨਾਲ ਗੱਪ ਸ਼ੱਪ ਵੀ ਮਾਰਦਾ ਹੈ, ਗੱਲਾਂ ਵੀ ਕਰਦਾ ਹੈ ਔਰ ਧਿਆਨ ਉਸਦਾ ਪਤੰਗ ਦੇ ਵਿੱਚ ਲੱਗਿਆ ਹੋਇਆ ਹੈ। ਇਹ ਮੇਰੇ ਪਿਆਰੇ ਮਿੱਤਰਾ, ਇਸੇ ਤਰ੍ਹਾਂ ਅਸੀਂ ਕਿਰਤ ਵਿਰਤ ਕਰਦੇ ਹਾਂ, ਆਪਣੀ ਸੁਰਤ ਨੂੰ ਰੱਬ ਨਾਲ ਜੋੜ ਕੇ ਰੱਖੀਏ। ਜੇਕਰ ਸਾਡੀ ਸੁਰਤ ਰੱਬ ਨਾਲ ਜੁੜ ਜਾਵੇ, ਜਦੋਂ ਸਾਡਾ ਮਨ ਜਿਹੜਾ ਹੈ ਪਰਮੇਸ਼ਰ ਦੇ ਨਾਮ ਦੇ ਵਿੱਚ ਵਿੱਜ ਜਾਂਦਾ ਹੈ, ਮਨ ਰਾਮ ਨਾਮਾ ਬੇਦੀਅਲੇ ਕਣਕ ਕਲਾ ਚਿਤ ਮਾਂਡੀਅਲੇ। ਦੂਸਰੀ ਉਦਾਹਰਣ ਦਿੰਦੇ ਨੇ ਰਹਾਓ ਵਾਲੀ ਪੰਕਤੀ 'ਚ, ਕਹਿੰਦੇ ਕਦੇ ਤੂੰ ਸੁਨਿਆਰ ਦੀ ਦੁਕਾਨ 'ਤੇ ਗਿਆ ਹੈ, ਵੇਖ ਜਦੋਂ ਕੋਈ ਸੋਨਾ ਘੜਨ ਵਾਲੀ ਦੀ ਦੁਕਾਨ 'ਤੇ ਗਾਹਕ ਜਾਂਦਾ ਹੈ ਨਾ, ਅਤੇ ਸੁਨਿਆਰ ਜਿਹੜਾ ਸੋਨਾ ਉਹਨੇ ਕੁਠਾਲੀ ਵਿੱਚ ਪਾਇਆ ਹੋਵੇ, ਸੇਕ ਦੇ ਰਿਹਾ ਹੋਵੇ ਉਸਦੀ ਕਾਲਖ ਨੂੰ ਸਾੜਨ ਵਾਸਤੇ, ਜਾਂ ਉਹ ਸੋਨੇ ਦੇ ਗਹਿਣੇ ਘੜ ਰਿਹਾ ਹੋਵੇ, ਉਹਦੇ ਕੋਲ ਕੋਈ ਗਾਹਕ ਚਲਿਆ ਜਾਵੇ, ਉਹ ਗਾਹਕ ਦੇ ਨਾਲ ਗੱਲਾਂ ਵੀ ਕਰਦਾ ਹੈ, ਉਹਦੀ ਗੱਲ ਨੂੰ ਵੀ ਬੜੇ ਧਿਆਨ ਨਾਲ ਸੁਣਦਾ ਹੈ, ਸਮਝਾਉਂਦਾ ਵੀ ਹੈ, ਪਰ ਨਾਲ ਦੀ ਨਾਲ ਉਹਦੀ ਸੁਰਤ ਜਿਹੜੀ ਹੈ ਕੁਠਾਲੀ ਵਿੱਚ ਪਏ ਹੋਏ ਸੋਨੇ ਵੱਲ ਹੁੰਦੀ ਹੈ, ਗਹਿਣਾ ਘੜਨ ਵਾਲੇ ਪਾਸੇ ਨੂੰ ਉਹਦੀ ਸੁਰਤ ਲੱਗੀ ਹੁੰਦੀ ਹੈ। ਜਦੋਂ ਇਹ ਦੋ ਉਦਾਹਰਣਾਂ ਦਿੱਤੀਆਂ ਨਾ, ਤੇ ਭਗਤ ਲੋਚਨ ਜੀ ਦੇ ਹਿਰਦੇ ਨੂੰ ਠੰਡ ਪੈਣ ਲੱਗ ਪਈ, ਮਨ ਨੂੰ ਸ਼ਾਂਤੀ ਮਿਲਣ ਲੱਗ ਪਈ। ਜਿਵੇਂ ਅਸੀਂ ਕਹਿ ਦਿੰਦੇ ਜਦੋਂ ਲੋਹਾ ਗਰਮ ਹੋਵੇ ਉਦੋਂ ਸੱਟ ਮਾਰ ਦੇਣੀ ਚਾਹੀਦੀ ਹੈ। ਅਤੇ ਕਈ ਵਾਰ ਜਦੋਂ ਅਸੀਂ ਰੱਬ ਦੀਆਂ ਗੱਲਾਂ ਕਰਦੇ ਹੋਈਏ ਉਦੋਂ ਸਾਨੂੰ ਸਵਾਦ ਹੀ ਇੰਨਾ ਆਉਂਦਾ ਹੈ, ਅਸੀਂ ਕਹਿ ਦਿੰਦੇ ਨਹੀਂ ਮਿੱਤਰਾ, ਨਹੀਂ ਮੇਰੇ ਵੀਰਾ, ਨਹੀਂ ਮੇਰੀਏ ਭੈਣੇ, ਦੋ ਗੱਲਾਂ ਗੁਰੂ ਦੀਆਂ ਹੋਰ ਮੇਰੇ ਨਾਲ ਸਾਂਝੀਆਂ ਕਰ ਲੈ, ਜਦੋਂ ਸਾਨੂੰ ਸਵਾਦ ਆਉਣ ਲੱਗ ਪਿਆ। ਹੁਣ ਭਗਤ ਤਰਲੋਚਨ ਜੀ ਨੂੰ ਬੜਾ ਆਨੰਦ ਆ ਰਿਹਾ ਸੀ, ਬੜੀ ਸਮਝ ਪੈ ਰਹੀ ਸੀ। ਭਗਤ ਨਾਮਦੇਵ ਜੀ ਨੇ ਫਿਰ ਤੀਸਰੀ ਉਦਾਹਰਣ ਦਿੱਤੀ, ਕਹਿੰਦੇ ਆ ਨੀਲੇ ਕੁੰਭ ਭਰਾਈਲੇ ਉਦਕ ਰਾਜ ਕੁਆਰ ਪੁਰੰਦਰੀਏ, ਹਸਤ ਵਿਨੋਦ ਵਿਚਾਰ ਕਰਤੀ ਹੈ ਚੀਤ ਸੋ ਗਾਗਰ ਰਾਖੀਲੇ। ਐ ਤਰਲੋਚਨ ਜੀਓ, ਕਦੀ ਤੁਸੀਂ ਨੌਜਵਾਨ ਧੀਆਂ ਭੈਣਾਂ ਨੂੰ ਦੇਖਿਆ ਹੋਵੇਗਾ ਸ਼ਹਿਰੋਂ ਖੂਹਾਂ ਤੋਂ ਪਾਣੀ ਲੈਣ ਜਾਂਦੀਆਂ, ਕਿਉਂਕਿ ਬਜ਼ੁਰਗ ਮਾਈਆਂ ਦੇ ਵਸਤਾ ਇਹ ਕਾਰਜ ਤਾਂ ਨਹੀਂ ਸੀ। ਅੱਜ ਵੀ ਅਸੀਂ ਦੇਖੀਏ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਉਹ ਇੰਨੀ ਆਲਸੀ ਹੋ ਗਈ, ਚਾਹੇ ਉਹ ਭੈਣਾਂ ਹੋਣ ਚਾਹੇ ਵੀਰ ਹੋਣ, ਜ਼ਿਆਦਾਤਰ ਅਸੀਂ ਆਪਣੇ ਜ਼ਿੰਮੇਵਾਰੀਆਂ ਆਪਣੇ ਬਜ਼ੁਰਗਾਂ ਦੇ ਉੱਪਰ ਛੱਡ ਦਿੱਤੀਆਂ ਨੇ। ਪਰ ਇੱਥੇ ਮੇਰਾ ਇਹ ਪ੍ਰਕਰਨ ਨਹੀਂ। ਕਹਿੰਦੇ ਨੌਜਵਾਨ ਧੀਆਂ ਭੈਣਾਂ ਖੂਹ ਤੋਂ ਪਾਣੀ ਲੈਣ ਜਾਂਦੀਆਂ ਨੇ ਔਰ ਗਾਗਰ ਭਰਦੀਆਂ ਨੇ ਪਾਣੀ ਦੀ ਸਿਰ ਦੇ ਉੱਪਰ ਟਿਕਾ ਲੈਂਦੀਆਂ ਨੇ, ਆਪਸ ਦੇ ਵਿੱਚ ਹੱਸਦੀਆਂ ਵੀ ਨੇ, ਹਾਸੇ ਠੱਠੇ ਦੀਆਂ ਗੱਲਾਂ ਵੀ ਕਰਦੀਆਂ ਨੇ, ਅਤੇ ਹੱਥ ਉਹਨਾਂ ਨੇ ਛੱਡੇ ਹੁੰਦੇ ਨੇ, ਪਰੰਤੂ ਧਿਆਨ ਜਿਹੜੀ ਸਿਰ ਦੇ ਉੱਪਰ ਗਾਗਰ ਰੱਖੀ ਹੋਵੇ ਪਾਣੀ ਦੀ ਭਰ ਕੇ, ਧਿਆਨ ਉਸ ਘੜੇ ਮਟਕੇ ਅਤੇ ਗਾਗਰ ਦੇ ਵਿੱਚ ਹੁੰਦਾ ਹੈ। ਤਕਰੀਬਨ ਆਪਾਂ ਅੱਜ ਤੋਂ 35-40 ਸਾਲ ਪਹਿਲਾਂ ਜਦੋਂ ਤੋਂ ਸੁਰਤ ਸਮਝੀਏ ਦੇਖਿਆ, ਹੋ ਸਕਦਾ ਤੁਸੀਂ ਮੇਰੇ ਨਾਲੋਂ ਵੱਧ ਦੇਖਿਆ ਹੋਵੇ, ਜਦੋਂ ਕੋਈ ਕਿਸਾਨ ਖੇਤਾਂ ਦੇ ਵਿੱਚ ਕੰਮ ਕਰਦਾ ਸੀ, ਮਜ਼ਦੂਰ ਖੇਤਾਂ ਵਿੱਚ ਕੰਮ ਕਰਦਾ ਸੀ ਨਾ, ਅਤੇ ਮਾਈਆਂ ਨੇ ਮਗਰੋਂ ਭੱਤਾ ਲੈ ਕੇ ਜਾਣਾ, ਉਹਨਾਂ ਨੇ ਪ੍ਰਸ਼ਾਦਾ ਪਾਣੀ ਜਿਹੜਾ ਹੋਣਾ ਉਹਨੂੰ ਪੌਣੇ ਵਿੱਚ ਬੰਨ੍ਹ ਕੇ ਸਿਰ ਦੇ ਉੱਪਰ ਟਿਕਾ ਲੈਣਾ, ਦੋਵਾਂ ਹੱਥਾਂ ਦੇ ਵਿੱਚ ਡੋਲ ਫੜੇ ਹੋਣੇ, ਚਾਹੇ ਉਹ ਲੱਸੀ ਦੇ ਹੋਣ ਚਾਹੇ ਉਹ ਚਾਹ ਦੇ ਹੋਣ, ਖੈਰ ਬੜੇ ਮਜ਼ੇ ਦੇ ਨਾਲ ਤੁਰੇ ਜਾਣਾ, ਔਰ ਧਿਆਨ ਜਿਹੜਾ ਹੁੰਦਾ ਸੀ ਉਹ ਸਿਰ ਦੇ ਉੱਪਰ ਰੱਖੇ ਹੋਏ ਪ੍ਰਸ਼ਾਦਿਆਂ ਦੇ ਵਿੱਚ ਹੁੰਦਾ ਸੀ, ਕਿਤੇ ਡਿੱਗ ਨਾ ਜਾਣ। ਮੈਂ ਤਾਂ ਵਰਤਮਾਨ ਸਮੇਂ ਦੀ ਗੱਲ ਵੀ ਕੀਤੀ ਹੈ ਤਾਂ ਕਿ ਸਾਡੀ ਸਮਝ ਦੇ ਵਿੱਚ ਹੋਰ ਸੌਖੇ ਢੰਗ ਨਾਲ ਪੈ ਜਾਵੇ। ਕਹਿੰਦੇ ਇਸ ਵਿਧ ਦੇ ਨਾਲ ਤੂੰ ਆਪਣੀ ਸੁਰਤ ਨੂੰ ਪਰਮੇਸ਼ਰ ਦੇ ਨਾਲ ਜੋੜ ਕੇ ਰੱਖ। ਅਤੇ ਇੱਕ ਤੈਨੂੰ ਮੈਂ ਹੋਰ ਛੋਟੀ ਜਿਹੀ ਉਦਾਹਰਣ ਦੇ ਦੇਵਾਂ, ਮੇਰੇ ਖਿਆਲ ਦੇ ਮੁਤਾਬਕ ਮੈਨੂੰ ਲੱਗ ਰਿਹਾ ਹੈ ਕਿ ਤੈਨੂੰ ਸਮਝ ਪੈ ਰਹੀ ਹੈ, ਤੂੰ ਬੜੇ ਧਿਆਨ ਨਾਲ ਸੁਣ ਰਿਹਾ। ਕਹਿੰਦੇ ਮੰਦਰ ਏਕ ਦੁਆਰ ਦਸ ਜਾ ਕੇ ਗਊ ਚ ਰਾਵਣ ਛਾਡੀਅਲੇ, ਪਾਂਚ ਕੋਸ ਪਰ ਗਊ ਚ ਰਾਵਤ ਚੀਤ ਸੋ ਬਛਰਾ ਰਾਖੀਅਲੇ। ਇੱਕ ਹਵੇਲੀ ਹੋਵੇ, ਘਰ ਹੋਵੇ, ਉਸ ਘਰ ਦੇ 10 ਦਰਵਾਜ਼ੇ ਹੋਣ, ਵੱਜੀਆਂ ਹੋਈਆਂ ਗਾਵਾਂ ਨੂੰ ਇਕੱਠਿਆਂ ਖੋਲ ਦਿੱਤਾ ਜਾਵੇ, ਕੋਈ ਗਾਂ ਕਿਸੇ ਦਰਵਾਜ਼ੇ ਨੂੰ ਭੱਜੇਗੀ, ਕੋਈ ਕਿਸੇ ਦਰਵਾਜ਼ੇ ਨੂੰ ਭੱਜੇਗੀ, ਭਾਵੇਂ ਉਹ ਪੰਜ ਕੋਹਾਂ 'ਤੇ ਜਾ ਕੇ ਘਾਹ ਨੂੰ ਚੁਣਦੀਆਂ ਹੋਣ, ਪਰ ਧਿਆਨ ਉਹਨਾਂ ਦਾ ਆਪਣੀ ਵੱਛੀ ਵੱਛੇ ਦੇ ਵਿੱਚ ਹੁੰਦਾ ਹੈ, ਧਿਆਨ ਉਹਨਾਂ ਦਾ ਆਪਣੇ ਬੱਚੇ ਵਿੱਚ ਹੁੰਦਾ ਹੈ। ਭਾਵੇਂ ਤੂੰ ਦੇਸੋਂ ਪ੍ਰਦੇਸ਼ ਜਾ ਕੇ ਕਿਰਤ ਵਿਰਤ ਕਰ, ਪਰ ਤੇਰੀ ਸੁਰਤ ਜਿਹੜੀ ਹੈ ਉਹ ਜਗਤ ਦੇ ਕਰਤੇ ਦੇ ਨਾਲ ਜੁੜੀ ਹੋਣੀ ਚਾਹੀਦੀ ਹੈ। ਐ ਤਰਲੋਚਨ ਜੀਓ, ਕਹਿਤ ਨਾਮ ਦਿਓ ਸੁਣੋ ਤੇ ਲੋਚਨ, ਬਾਲਕ ਪਾਲਣ ਪੌੜੀਅਲੇ, ਅੰਤਰ ਬਾਹਰ ਕਾਜ ਬਰੂਦੀ ਚੀਤ ਸੋ ਬਾਰਕ ਰਾਖੀਅਲੇ। ਕਦੇ ਤੂੰ ਪਰਿਵਾਰਾਂ ਦੇ ਵਿੱਚ ਦੇਖਿਆ ਹੋਵੇਗਾ, ਮਾਂ ਨੇ ਆਪਣੇ ਬੱਚੇ ਨੂੰ ਝਲੂੰਗੀ ਵਿੱਚ ਪਾ ਕੇ, ਆਪਣੇ ਬੱਚੇ ਨੂੰ ਪੰਘੂੜੇ ਵਿੱਚ ਪਾ ਕੇ, ਦੁਨਿਆਵੀ ਕਾਰ ਵਿਵਹਾਰ ਜਿਹੜੇ ਨੇ ਤਿੰਨਾਂ ਦੇ ਵਿੱਚ ਰੁੱਝ ਜਾਂਦੀ ਹੈ, ਭਾਵੇਂ ਉਹ ਘਰ ਬਾਹਰ ਦਾ ਕੰਮ ਕਾਜ ਕਰਦੀ ਹੈ ਨਾ, ਅਤੇ ਝਲੂੰਗੀ ਪੰਘੂੜੇ ਵਿੱਚ ਪਿਆ ਹੋਇਆ ਬੱਚਾ, ਧਿਆਨ ਉਸ ਦੇ ਵਿੱਚ ਟਿਕਿਆ ਹੋਇਆ, ਕਿਤੇ ਮੇਰੇ ਬੱਚੇ ਦੇ ਮੂੰਹ ਦੇ ਉੱਪਰ ਧੁੱਪ ਨਾ ਆ ਗਈ ਹੋਵੇ, ਕਿਤੇ ਮੇਰੇ ਬੱਚੇ ਦੇ ਮੂੰਹ ਦੇ ਉੱਪਰ ਮੱਖੀਆਂ ਨਾ ਪੈਂਦੀਆਂ ਹੋਣ, ਮੇਰੇ ਬੱਚੇ ਨੇ ਬਾਥਰੂਮ ਨਾ ਕਰ ਦਿੱਤਾ ਹੋਵੇ, ਹੋ ਸਕਦਾ ਮੇਰਾ ਬੱਚਾ ਸੁੱਤੇ ਬੜੇ ਚਿਰਦਾ ਹੈ, ਇਹਨੂੰ ਭੁੱਖ ਨਾ ਲੱਗੀ ਹੋਵੇ। ਦੇਖੋ ਮਾਂ ਘਰ ਬਾਹਰ ਦਾ ਕੰਮ ਕਾਜ ਕਰਦੀ ਫਿਰਦੀ ਹੈ, ਪਰੰਤੂ ਜਿਹੜਾ ਬੱਚਾ ਉਸਨੇ ਝਲੂੰਗੀ ਪਘੂੜੇ ਦੇ ਵਿੱਚ ਪਾਇਆ ਹੋਇਆ ਹੈ, ਲੰਘਦੀ ਵੜਦੀ ਉਸ ਨੂੰ ਝੂਠਾ ਦੇ ਜਾਂਦੀ ਹੈ, ਧਿਆਨ ਸੁਰਤ ਜਿਹੜੀ ਹੈ ਉਹਦੀ ਆਪਣੇ ਬੱਚੇ ਵਿੱਚ ਟਿਕੀ ਰਹਿੰਦੀ ਹੈ। ਐ ਤਰਲੋਚਨ ਮਿੱਤਰ, ਜੇਕਰ ਤੂੰ ਇਸ ਵਿਧ ਦੇ ਨਾਲ ਆਪਣੀ ਸੁਰਤ ਪਰਮੇਸ਼ਰ ਨਾਲ ਜੋੜ ਦੇਵੇ, ਤੇਰੀ ਜ਼ਿੰਦਗੀ ਦੇ ਵਿੱਚ ਆਨੰਦ ਬਣ ਜਾਵੇਗਾ। ਔਰ ਧੰਨ ਸੀ ਭਗਤ ਤਰਲੋਚਨ ਜੀ, ਜਿਨ੍ਹਾਂ ਨੂੰ ਭਗਤ ਨਾਮਦੇਵ ਜੀ ਦੀ ਦਿੱਤੀ ਹੋਈ ਰਾਇ ਜਿਹੜੀ ਸੀ ਪਸੰਦ ਆ ਗਈ। ਨਹੀਂ ਤੇ ਜ਼ਿਆਦਾਤਰ ਅਸੀਂ ਕੰਨ ਰਸੀ ਹਾਂ, ਅਸੀਂ ਇਹ ਤਾਂ ਕਹਿ ਦੇਵਾਂਗੇ ਫਲਾਣੇ ਭਾਈ ਸਾਹਿਬ ਨੇ ਕੀਰਤਨ ਕੀਤਾ ਬੜਾ ਹੀ ਆਨੰਦ ਆਇਆ, ਅੱਜ ਫਲਾਣੇ ਭਾਈ ਸਾਹਿਬ ਨੇ ਕਥਾ ਕੀਤੀ ਬੜੇ ਢੁਕਵੇਂ ਢੁਕਵੇਂ ਪ੍ਰਮਾਣ ਦਿੱਤੇ, ਬੜਾ ਹੀ ਆਨੰਦ ਆਇਆ। ਪਿਆਰਿਓ, ਅਸੀਂ ਸਰਵਣ ਦਾ ਆਨੰਦ ਨਾ ਲਈਏ, ਜੋ ਅਸੀਂ ਸੁਣਿਆ ਉਸ ਨੂੰ ਜੀਵਨ ਦੇ ਵਿੱਚ ਵੀ ਅਪਣਾਈਏ। ਆਤਮਕ ਆਨੰਦ ਦਾ ਖੇੜਾ ਤਦੋਂ ਹੀ ਸਾਨੂੰ ਪ੍ਰਾਪਤ ਹੋਵੇਗਾ। ਔਰ ਜਿਨ੍ਹਾਂ ਨੇ ਉਸ ਪਰਮੇਸ਼ਰ ਦੇ ਨਾਮ ਨੂੰ ਜਪਿਆ, ਇਹ ਮੇਰੇ ਮਨਾਂ ਉਹਨਾਂ ਦੇ ਹਿਰਦੇ ਵਿੱਚ ਸੁੱਖ ਹੋ ਗਿਆ, ਉਹਨਾਂ ਦੇ ਮਨ ਦੇ ਅੰਦਰੋਂ ਭੁੱਖਾਂ ਦੂਰ ਹੋ ਗਈਆਂ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਰਹਾਉ ਵਾਲੀਆਂ ਮੁਬਾਰਕ ਪੰਕਤੀਆਂ ਦਾ ਪਾਠ ਸਰਵਣ ਕਰਦੇ ਹਾਂ।
ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ।
ਹੇ ਮੇਰੇ ਮਨਾ, ਜੇਕਰ ਤੂੰ ਆਪਣੇ ਧਿਆਨ ਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਲੈ ਆਵੇਂ, ਕਿਉਂਕਿ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਹੈ, ਸਿਮਰਿਆ ਹੈ, ਉਹਨਾਂ ਨੇ ਆਤਮਕ ਸੁੱਖ ਦੀ ਪ੍ਰਾਪਤੀ ਕਰ ਲਈ ਹੈ। ਜੇਕਰ ਤੂੰ ਵੀ ਚਾਹੁੰਦਾ ਹੈ ਕਿ ਮੈਨੂੰ ਆਤਮਕ ਸੁੱਖ ਦੀ ਪ੍ਰਾਪਤੀ ਹੋ ਜਾਵੇ, ਤੇ ਹੇ ਮੇਰੇ ਮਨ, ਤੂੰ ਵੀ ਉਸ ਮਾਲਕ ਵਾਹਿਗੁਰੂ ਜੀ ਨੂੰ ਆਪਣੇ ਧਿਆਨ ਵਿੱਚ ਟਿਕਾ ਲੈ।
ਹਰ ਹਰ ਨਾਮ ਨਿਧਾਨ ਹੈ ਪਿਆਰਾ, ਗੁਰ ਪੂਰਾ ਮਿੱਠਾ ਲਾਇਆ।
ਕਿਉਂਕਿ ਜੋ ਮਾਲਕ ਵਾਹਿਗੁਰੂ ਜੀ ਦੇ ਪਿਆਰਾ ਨਾਮ ਹੈ ਨਾ, ਮੇਰੇ ਪਿਆਰੇ ਮਾਲਕ ਦਾ ਨਾਮ ਹੀ ਬੜਾ ਪਿਆਰਾ ਹੈ। ਹਰ ਹਰ ਨਾਮ ਨਿਧਾਨ ਹੈ ਪਿਆਰਾ, ਇਹ ਨਾਮ ਦਾ ਖਜ਼ਾਨਾ ਹੈ। ਗੁਰ ਪੂਰੇ ਮਿੱਠਾ ਲਾਇਆ, ਇਹ ਪੂਰੇ ਗੁਰੂ ਨੇ ਕਿਰਪਾ ਕੀਤੀ, ਮੈਨੂੰ ਨਾਮ ਦਾ ਸਵਾਦ ਚਖਾਇਆ। ਕਿਉਂਕਿ ਦੇਖੋ, ਅਸੀਂ ਬਾਣੀ ਪੜ੍ਹਦੇ ਹਾਂ, ਅਸੀਂ ਅੰਮ੍ਰਿਤ ਛਕਦੇ ਹਾਂ, ਬਹੁਤ ਹੀ ਚੰਗੀ ਗੱਲ। ਹਰ ਇੱਕ ਗੁਰਸਿੱਖ ਨੂੰ ਅੰਮ੍ਰਿਤ ਪਾਨ ਕਰਨਾ ਚਾਹੀਦਾ ਹੈ। ਪ੍ਰਥਮ ਰਹਿਤ ਜੇ ਜਾਣ ਖੰਡੇ ਕੀ ਪਾਹੁਲ ਛਕੇ, ਸੋਈ ਸਿੰਘ ਪ੍ਰਧਾਨ ਅਵਰ ਨਾ ਪਾਹੁਲ ਜੋ ਲਹੇ। ਸਾਨੂੰ ਅੰਮ੍ਰਿਤ ਪਾਨ ਕਰਨਾ ਚਾਹੀਦਾ ਹੈ। ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ, ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾਹੀਂ। ਅਸੀਂ ਕੇਵਲ ਅੰਮ੍ਰਿਤ ਛਕਣ ਤੱਕ ਨਾ ਰਹਿ ਜਾਈਏ, ਅਸੀਂ ਅੰਮ੍ਰਿਤ ਨੂੰ ਚਖੀਏ ਵੀ, ਅੰਮ੍ਰਿਤ ਦਾ ਸਵਾਦ ਵੀ ਲਈਏ। ਅਸੀਂ ਗੁਰਬਾਣੀ ਨੂੰ ਕੇਵਲ ਪੜ੍ਹਨ ਤੱਕ ਨਾ ਰਹਿ ਜਾਈਏ, ਅਸੀਂ ਗੁਰਬਾਣੀ ਦੇ ਸਵਾਦ ਨੂੰ ਮਾਣੀਏ ਵੀ। ਇੱਥੇ ਵੀ ਮੈਂ ਇੱਕ ਛੋਟੀ ਜਿਹੀ ਬੇਨਤੀ ਆਪ ਜੀ ਨਾਲ ਸਾਂਝੀ ਕਰਦਾ ਜਾਵਾਂ। ਅੱਜ ਕੱਲ੍ਹ ਆਧੁਨਿਕ ਯੁੱਗ ਹੈ, ਔਰ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੇਕਰ ਅਸੀਂ ਗਾਹੇ ਬਗਾਹੇ ਲੋੜ ਪੈ ਜਾਵੇ, ਸਾਡੇ ਕੋਲ ਬੈਂਕ ਦਾ ਖਾਤਾ ਹੋਵੇ, ਬੈਂਕ ਬੈਲੈਂਸ ਹੋਵੇ, ਸਾਡੇ ਕੋਲ ਏਟੀਐਮ ਦਾ ਕਾਰਡ ਹੋਵੇ, ਕਿਸੇ ਵੀ ਏਟੀਐਮ ਮਸ਼ੀਨ ਦੇ ਵਿੱਚ ਅਸੀਂ ਕਾਰਡ ਲਾ ਕੇ ਜਿੰਨੀ ਲੋੜ ਹੋਵੇ ਉਨੇ ਪੈਸੇ ਕਢਾ ਸਕਦੇ ਹਾਂ ਆਪਣੇ ਖਾਤੇ ਵਿੱਚੋਂ। ਪਰ ਇਸ ਗੱਲ ਨੂੰ ਵੀ ਅਸੀਂ ਕਦੇ ਭੁੱਲਦੇ ਨਹੀਂ ਜੇ ਕਿ ਪੈਸੇ ਤਾਂ ਹੀ ਮਸ਼ੀਨ ਚੋਂ ਬਾਹਰ ਆ ਸਕਦੇ ਨੇ ਜੇ ਕੋਡ ਨੰਬਰ ਸਹੀ ਲੱਗਾ ਹੋਇਆ। ਤਾਂ ਇੱਕ ਵੀ ਨੰਬਰ ਇੱਧਰ ਉੱਧਰ ਲੱਗ ਜਾਵੇ, ਸਾਨੂੰ ਸਾਡੇ ਪੈਸੇ ਜਿਹੜੇ ਨੇ ਭਾਵੇਂ ਆਪਣੇ ਹੀ ਖਾਤੇ ਵਿੱਚ ਨੇ ਪ੍ਰਾਪਤ ਨਹੀਂ ਹੋਣਗੇ। ਪਿਆਰਿਓ, ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੈ ਨਾ, ਇਹ ਗਿਆਨ ਦੇ ਖਜ਼ਾਨੇ ਨੇ, ਇਹ ਨਾਮ ਦੇ ਖਜ਼ਾਨੇ ਨੇ। ਜਿਣਕੇ ਪੱਲੇ ਧੰਨ ਵੱਸੇ ਤਿਨਕਾ ਨਾਉ ਫਕੀਰ, ਜਿਣਕੇ ਹਿਰਦੇ ਤੂੰ ਵੱਸੇ ਤੇ ਨਰ ਗੁਣੀ ਗਹੀਰ। ਜੇ ਅਸੀਂ ਖਜ਼ਾਨਾ ਪ੍ਰਾਪਤ ਕਰਨਾ ਚਾਹੁੰਦੇ ਹਾਂ ਨਾ, ਦੇਖੋ ਸਾਡੀ ਸੁਰਤ ਦਾ ਏਟੀਐਮ ਕਾਰਡ ਜਿਹੜਾ ਹੈ ਨਾ, ਉਹ ਪਾਉਣ ਲੱਗਿਆ ਸਾਨੂੰ 5 ਕੋਡ ਚੇਤੇ ਵਿੱਚ ਰੱਖਣੇ ਚਾਹੀਦੇ। ਇਹ 5 ਨੰਬਰ ਜਿਹੜੇ ਨੇ ਸਾਨੂੰ ਚੇਤੇ ਵਿੱਚ ਰੱਖਣੇ ਚਾਹੀਦੇ। ਪਹਿਲਾ ਕੀ ਹੈ? ਗੁਰਬਾਣੀ ਨੂੰ ਪੜ੍ਹਨਾ। ਅਸੀਂ ਵੱਧ ਤੋਂ ਵੱਧ ਗੁਰਬਾਣੀ ਨੂੰ ਆਪ ਪੜ੍ਹੀਏ, ਔਰ ਜਦੋਂ ਅਸੀਂ ਸਿੱਖ ਰਹਿਤ ਮਰਿਆਦਾ ਸਰਵ ਉੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਪ੍ਰਵਾਨਿਤ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪ੍ਰਕਾਸ਼ਿਤ ਜਦੋਂ ਅਸੀਂ ਇਸ ਕਿਤਾਬਚੇ ਨੂੰ ਪੜ੍ਹਦੇ ਨਾ, ਭੇਟਾ ਰਹਿਤ ਮਿਲ ਜਾਂਦਾ। ਜਿੱਥੇ ਵੀ SGPC ਦਾ ਗੁਰਮਤਿ ਲਿਟਰੇਚਰ ਹਾਊਸ ਹੈ, ਉੱਥੋਂ ਹੀ ਇਹ ਰਹਿਤ ਮਰਿਆਦਾ ਨਾਮੀ ਜਿਹੜਾ ਕਿਤਾਬਚਾ ਸਾਨੂੰ ਮਿਲ ਜਾਂਦਾ। ਇਸ ਦੇ ਅੰਦਰ ਵੀ ਜ਼ਿਕਰ ਆਉਂਦਾ, ਹਰ ਗੁਰਸਿੱਖ ਆਪਣੇ ਬੱਚੇ ਨੂੰ ਗੁਰਮੁਖੀ ਪੜ੍ਹਾਵੇ, ਔਰ ਨਾਲ ਦੀ ਨਾਲ ਗੁਰਬਾਣੀ ਦੀ ਸੰਥਿਆ ਜਿਹੜੀ ਜ਼ਰੂਰੀ ਹੈ, ਅਸੀਂ ਗੁਰਬਾਣੀ ਨੂੰ ਆਪ ਪੜ੍ਹੀਏ। ਔਰ ਜੇਕਰ ਤੂੰ ਸਿੱਖਾ ਗੁਰਬਾਣੀ ਪੜ੍ਹਨ ਲੱਗ ਪਿਆ ਹੈ, ਤਾਂ ਇੱਥੇ ਰੁਕ ਨਾ ਜਾਵੀਂ। ਇਹ ਤੇਰੀ ਮੰਜ਼ਲ ਦਾ ਪਹਿਲਾ ਡੰਡਾ ਸੀ, ਗੁਰਬਾਣੀ ਨੂੰ ਪੜ੍ਹਨਾ। ਇਵੇਂ ਨਾ ਹੋਵੇ ਤੂੰ ਪੜ੍ਹ ਪੜ੍ਹ ਕੇ ਦੂਜਿਆਂ ਨੂੰ ਸੁਣਾਈ ਜਾਵੇਂ। ਜਿਹੜੀ ਗੁਰਬਾਣੀ ਤੂੰ ਦੂਜਿਆਂ ਨੂੰ ਪੜ੍ਹ ਕੇ ਸੁਣਾ ਰਿਹਾ, ਉਹ ਗੁਰਬਾਣੀ ਤੇਰੇ ਸੁਣਨ ਵਾਸਤੇ ਵੀ ਹੈ। ਪਿਆਰਿਆ, ਜਦੋਂ ਤੂੰ ਨਿਤਨੇਮ ਕਰਦਾ ਹੋਵੇ, ਜਦੋਂ ਤੂੰ ਸਹਿਜ ਪਾਠ ਕਰਦਾ ਹੋਵੇ, ਤੇ ਜ਼ਿਆਦਾ ਨਹੀਂ ਤੇ ਤੇਰੀ ਆਵਾਜ਼ ਤੈਨੂੰ ਤੇਰੇ ਕੰਨਾਂ ਤੱਕ ਸੁਣਾਈ ਦੇਣੀ ਚਾਹੀਦੀ ਹੈ, ਕਿਉਂਕਿ ਗੁਰਬਾਣੀ ਤੇਰੇ ਸੁਣਨ ਵਾਸਤੇ ਵੀ ਹੈ। ਆਇਓ ਪੜ੍ਹਨ ਸੁਣਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ, ਬਿਰਥਾ ਜਨਮ ਪ੍ਰਾਣੀ। ਇਸ ਮੁਬਾਰਕ ਪੰਕਤੀ ਦੇ ਵਿੱਚ ਸਤਿਗੁਰਾਂ ਨੇ ਦੱਸ ਦਿੱਤੇ ਨੇ ਦੋ ਨੰਬਰ, ਪਹਿਲਾ ਗੁਰਬਾਣੀ ਨੂੰ ਪੜ੍ਹਨਾ, ਦੂਸਰਾ ਜੋ ਗੁਰਬਾਣੀ ਨੂੰ ਪੜ੍ਹਿਆ ਉਸ ਗੁਰਬਾਣੀ ਨੂੰ ਸੁਣਨਾ। ਬੜੀ ਚੰਗੀ ਗੱਲ ਹੈ ਤੂੰ ਗੁਰਬਾਣੀ ਨੂੰ ਪੜ੍ਹਨ ਲੱਗ ਪਿਆ, ਬੜੀ ਮੁਬਾਰਕ ਗੱਲ ਹੈ ਕਿ ਤੂੰ ਗੁਰਬਾਣੀ ਨੂੰ ਸੁਣਨ ਲੱਗ ਪਿਆ ਹੈ, ਕਿਤੇ ਪੜ੍ਹਨ ਸੁਣਨ ਤਾਂ ਕੀ ਨਾ ਰਹਿ ਜਾਵੀਂ। ਹੁਣ ਗੁਰੂ ਦੇ ਅੱਗੇ ਅਰਦਾਸ ਕਰਕੇ ਇਸ ਗੁਰਬਾਣੀ ਨੂੰ ਵਿਚਾਰਨਾ ਸ਼ੁਰੂ ਵੀ ਕਰ ਲੈ, ਕਿਉਂਕਿ ਸਤਿਗੁਰ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ, ਜਿੱਠਾ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੀ ਵਿਚਾਰ। ਹੁਣ ਤੂੰ ਜਿਹੜੀ ਗੁਰਬਾਣੀ ਪੜ੍ਹਦਾ ਹੈ ਨਾ, ਜਿਹੜੀ ਗੁਰਬਾਣੀ ਸੁਣਦਾ ਹੈ, ਗੁਰੂ ਦੇ ਅੱਗੇ ਅਰਦਾਸ ਕਰ ਲੈ, ਗੁਰੂ ਕਿਰਪਾ ਕਰ ਦੇਵੇਗਾ, ਜਦੋਂ ਤੂੰ ਵਿਚਾਰਨ ਲੱਗ ਪਵੇਗਾ ਨਾ, ਗੁਰੂ ਦੀ ਗੱਲ ਤੇਰੀ ਸਮਝ ਵਿੱਚ ਪੈਣੀ ਸ਼ੁਰੂ ਹੋ ਜਾਵੇਗੀ, ਕਿਉਂਕਿ ਅਸੀਂ ਗੁਰਬਾਣੀ ਨੂੰ ਸਮਝਣਾ। ਮੈਂ ਤਾਂ ਇਹ ਬੇਨਤੀ ਕੀਤੀ ਸੀ, ਪੜ੍ਹਿਆ ਮੁਕਤ ਨਾ ਹੋਵੇ ਪੁੱਛੋ ਗਿਆਨੀਆਂ ਜਾਏ। ਸਤਿਗੁਰੂ ਜੀ ਕਹਿੰਦੇ ਮੇਰਾ ਪੜ੍ਹਨ ਤੱਕ ਹੀ ਨਾ ਰਹਿ ਜਾਵੀਂ, ਕਿਉਂਕਿ ਪੜ੍ਹਨ ਦੇ ਨਾਲ ਹੀ ਮਾਇਕ ਪਦਾਰਥਾਂ ਦੀ ਬੰਦ ਖਲਾਸੀ ਤੋਂ ਕਦੇ ਤੇਰਾ ਛੁਟਕਾਰਾ ਨਹੀਂ ਹੋਵੇਗਾ। ਫਿਰ ਅਸੀਂ ਕਹਾਂਗੇ ਸਤਿਗੁਰੂ ਸੱਚੇ ਪਾਤਸ਼ਾਹ, ਇੱਕ ਪਾਸੇ ਤੁਸੀਂ ਕਹਿ ਰਹੇ ਹੋ ਬਾਣੀ ਪੜ੍ਹਿਆ ਕਰੋ, ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਪੜ੍ਹਿਆ ਮੁਕਤ ਨਾ ਹੋਵੇ ਪਿੱਛੋ ਗਿਆਨੀਆਂ ਜਾਏ। ਇਹ ਤੁਹਾਡੀ ਰਮਨ ਜਿਹੜੀ ਸਾਡੀ ਸਮਝ ਦੇ ਵਿੱਚ ਨਹੀਂ ਪਈ, ਤੁਸੀਂ ਕਿਰਪਾ ਕਰਕੇ ਸਮਝਾ ਦਿਓ। ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਬਖਸ਼ਿਸ਼ ਕਰਦੇ ਨੇ, ਐ ਗੁਰੂ ਕੇ ਸਿੱਖਾ, ਮੈਂ ਤੈਨੂੰ ਇਹ ਸਮਝਾਉਣਾ ਚਾਹੁੰਦਾ ਹਾਂ ਕਿ ਪੜ੍ਹਿਆ ਬੁੱਝੇ ਸੋ ਪ੍ਰਵਾਨ, ਜੋ ਤੂੰ ਗੁਰਬਾਣੀ ਨੂੰ ਪੜ੍ਹਿਆ ਹੀ ਉਸ ਨੂੰ ਸਮਝ ਵੀ, ਉਸ ਨੂੰ ਵਿਚਾਰ ਵੀ। ਅੱਜ ਇੱਕ ਬੜਾ ਠੇਕੇਦਾਰੀ ਜਿਹਾ ਸਿਸਟਮ ਚੱਲ ਪਿਆ। ਲਓ ਜੀ, ਸਾਡੇ ਮਹਾਂਪੁਰਖਾਂ ਨੇ ਆਖਿਆ ਤੁਸੀਂ 25 ਜਪਜੀ ਸਾਹਿਬ ਦੇ ਪਾਠ ਕਰਨੇ ਨੇ, ਤੁਸੀਂ 5 ਸੁਖਮਣੀ ਸਾਹਿਬ ਦੇ ਪਾਠ ਕਰਨੇ ਨੇ, ਕਰੀਏ ਕੀ? ਘਰ ਦਾ ਕੰਮ ਵੀ ਨਹੀਂ ਮੁੱਕਦਾ ਭਾਈ ਸਾਹਿਬ, ਫਿਰ ਜਲਦੀ ਜਲਦੀ ਅਸੀਂ ਪੱਤਰੇ ਹੀ ਖੱਲਾਂਗੇ, ਹੋਰ ਅਸੀਂ ਕਰੀਏ ਵੀ ਕੀ? ਮੈਂ ਕਈ ਵਾਰ ਦੇਖਦਾ ਤੇ ਮੇਰੇ ਨਾਲੋਂ ਹੋ ਸਕਦਾ ਤੁਸਾਂ ਨੇ ਵੱਧ ਦੇਖਿਆ ਹੋਵੇ, ਜਦੋਂ ਕਿ ਸਿੱਖ ਰਹਿਤ ਮਰਿਆਦਾ ਦੇ ਅੰਦਰ ਦਰਜ ਹੈ ਕਿ ਇੱਕ ਸਮੇਂ ਇੱਕ ਗੱਲ ਹੀ ਹੋਣੀ ਚਾਹੀਦੀ ਹੈ। ਜੇ ਅਖੰਡ ਪਾਠ ਸਾਹਿਬ ਹੋ ਰਿਹਾ ਅਸੀਂ ਬੈਠ ਕੇ ਬਾਣੀ ਸੁਣੀਏ, ਜੇ ਕੀਰਤਨ ਹੋ ਰਿਹਾ ਕੀਰਤਨ ਸੁਣੀਏ, ਕਥਾ ਵਿਖਿਆਨ ਹੋ ਰਹੀ ਹੈ ਕਥਾ ਵਿਖਿਆਨ ਸੁਣੀਏ, ਪਰੰਤੂ ਇਹ ਨਹੀਂ ਹੈ ਇੱਕ ਪਾਸੇ ਗੁਰਬਾਣੀ ਦਾ ਪਾਠ ਹੋ ਰਿਹਾ ਹੋਵੇ, ਕੀਰਤਨ ਹੋ ਰਿਹਾ ਹੋਵੇ, ਕਥਾ ਵਿਖਿਆਨ ਹੋ ਰਹੀ ਹੋਵੇ ਤੇ ਦੂਸਰੇ ਪਾਸੇ ਅਸੀਂ ਗੁਰਬਾਣੀ ਦੇ ਗੁਟਕੇ ਖੋਲ ਕੇ ਬੈਠੇ ਹੋਈਏ, ਜਲਦੀ ਜਲਦੀ ਪੱਤਰੇ ਥੱਲ ਰਹੇ ਹੋਈਏ, ਭਾਵੇਂ ਭਾਈ ਸਾਹਿਬ ਅਰਦਾਸ ਹੀ ਕਿਉਂ ਨਾ ਕਰ ਰਹੇ ਹੋਣ, ਕਿਉਂਕਿ ਉਹਨਾਂ ਦੇ ਮਨ ਦੇ ਇੱਕੋ ਇੱਕ ਗੱਲ ਬਣ ਜਾਂਦੀ ਹੈ, ਸਾਡੇ ਮਹਾਂਪੁਰਖਾਂ ਨੇ ਸਾਡੀ ਸੇਵਾ ਲਈ ਹੈ, ਹੁਣ ਅਸੀਂ ਇਹਨੂੰ ਪੂਰਾ ਤਾਂ ਕਰਨਾ ਹੀ ਕਰਨਾ ਹੈ ਨਾ। ਇਹਦਾ ਮਤਲਬ ਅਸੀਂ ਫਾਰਮੈਲਿਟੀ ਪੂਰੀ ਕਰਦੇ ਹਾਂ, ਕਿਉਂਕਿ ਨਾ ਧਿਆਨ ਸਾਡਾ ਬਾਣੀ ਸੁਣਨ ਵਿੱਚ ਲੱਗਿਆ, ਨਾ ਬਾਣੀ ਪੜ੍ਹਨ ਵਿੱਚ ਲੱਗਿਆ, ਤੀਸਰਾ ਧਿਆਨ ਸਾਡਾ ਇਸ ਪਾਸੇ ਨੂੰ ਲੱਗ ਗਿਆ ਕਿ ਕੋਈ ਮੇਰੇ ਪਿੰਡ ਦਾ ਵੇਖ ਕੇ ਕਹਿ ਦੇਵੇ ਕਿ ਫਲਾਣੀ ਭੈਣ ਅੱਜ ਫਲਾਣੇ ਗੁਰਦੁਆਰੇ 'ਚ ਨਿਤਨੇਮ ਕਰਨ ਡਈ ਸੀ, ਫਲਾਣਾ ਵੀਰ ਅੱਜ ਫਲਾਣੇ ਗੁਰਦੁਆਰੇ 'ਚ ਸੁਖਮਣੀ ਸਾਹਿਬ ਦਾ ਪਾਠ ਕਰ ਰਿਹਾ ਸੀ। ਪਿਆਰਿਓ, ਨਹੀਂ, ਅਸੀਂ ਗੁਰਬਾਣੀ ਨੂੰ ਸਮਝਿਆ ਕਰੀਏ, ਗੁਰਬਾਣੀ ਨੂੰ ਵਿਚਾਰਿਆ ਕਰੀਏ। ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਅਧਿਆਪਕ ਨੇ, ਕਦੇ ਵੇਖਣਾ ਆਪਾਂ ਵੀ ਸਕੂਲ ਦੇ ਵਿੱਚ ਪੜ੍ਹੇ ਹੋਵਾਂਗੇ, ਜਦੋਂ ਕਲਾਸ ਵਿੱਚ ਬੈਠੀਏ ਨਾ ਤੇ ਅਧਿਆਪਕ ਕਹਿਣ ਲੱਗ ਪੈਂਦਾ ਪੁੱਤਰੋ ਤੁਸੀਂ ਬਸਥੇਰਾ ਚਿਰ ਜੋ ਮਨ ਆਇਆ ਉਹ ਕਰ ਲਿਆ ਹੈ, ਆਓ ਹੁਣ ਦੋ ਘੜੀਆਂ ਬੈਠ ਕੇ ਪੜ੍ਹ ਵੀ ਲਈਏ, ਹੁਣ ਤੁਸੀਂ ਧਿਆਨ ਮੇਰੇ ਵੱਲ ਦੇਵੋ। ਅਗਰ ਕੋਈ ਬੱਚਾ ਮਗਰਲੇ ਡੈਸਕ ਤੇ ਬੈਠਾ ਹੋਵੇ, ਉਹ ਬੱਚਾ ਆਪਣਾ ਕੰਮ ਕਰੀ ਜਾਵੇ ਕੰਮ ਕਰੀ ਜਾਵੇ, ਅਧਿਆਪਕ ਉਹਨੂੰ ਪੁੱਛਦਾ ਹੈ ਪੁੱਤਰ ਕੀ ਗੱਲ ਹੈ, ਤੂੰ ਕਿੱਥੇ ਗਿਆ ਹੋਇਆ, ਕੀ ਕਰ ਰਿਹਾ ਹੈ? ਤੇ ਬੱਚਾ ਸਹਿਜੇ ਜੇ ਹੱਸ ਕੇ ਕਹਿ ਦੇਵੇ ਜਾਂ ਸਹਿਮਿਆ ਜਿਹਾ ਹੋਇਆ ਕਹਿ ਦੇਵੇ ਸਰ ਮੈਡਮ ਜੀਓ ਮੈਂ ਹੋਮਵਰਕ ਕਰ ਰਿਹਾ ਹਾਂ, ਤੇ ਸਿਆਣਾ ਅਧਿਆਪਕ ਕਹਿ ਦਿੰਦਾ ਪੁੱਤਰ ਤੂੰ ਪਾਗਲ ਹੈ, ਤੈਨੂੰ ਨਹੀਂ ਪਤਾ ਹੋਮਵਰਕ ਦਾ ਮਤਲਬ ਹੁੰਦਾ ਹੈ ਘਰ ਦਾ ਕੰਮ, ਇਹ ਕੰਮ ਘਰ ਕਰਕੇ ਆਈਦਾ ਹੈ, ਹੁਣ ਤੂੰ ਸਕੂਲ ਵਿੱਚ ਆਇਆ ਹੈ, ਹੁਣ ਤੈਨੂੰ ਮੈਂ ਪੜ੍ਹਾ ਰਿਹਾ, ਹੁਣ ਤੂੰ ਮੇਰੀ ਗੱਲ ਵੱਲ ਧਿਆਨ ਦੇ। ਪਿਆਰਿਓ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਾਈਏ ਨਾ, ਪਾਠ ਹੋ ਰਿਹਾ ਹੋਵੇ, ਕੀਰਤਨ ਹੋ ਰਿਹਾ ਹੋਵੇ, ਕਥਾ ਵਿਖਿਆਣ ਹੋ ਰਹੀ ਹੋਵੇ, ਬੜੀ ਸੁਰਤ ਟਿਕਾ ਕੇ ਗੁਰੂ ਦੇ ਸ਼ਬਦ ਵੱਲ ਧਿਆਨ ਦਿਆ ਕਰੀਏ, ਉਦੋਂ ਆਪਣੀ ਮਨ ਮਰਜ਼ੀ ਨਾ ਕਰਿਆ ਕਰੀਏ। ਜੇ ਅਸੀਂ ਸੁੱਖਾਂ ਦੇ ਨਿਧਾਨ ਨੂੰ ਪ੍ਰਾਪਤ ਕਰਨਾ ਹੈ ਤਾਂ ਹਰ ਹਰ ਨਾਮ ਨਿਧਾਨ ਹੈ ਪਿਆਰਾ, ਗੁਰ ਪੂਰੇ ਮਿੱਠਾ ਲਾਇਆ। ਸੋ ਮੈਂ ਇਸ ਤੋਂ ਅੱਗੇ ਚੱਲਾਂ, ਜੇ ਤੂੰ ਬਾਣੀ ਪੜ੍ਹਨ ਲੱਗ ਪਿਆ ਏ, ਬਾਣੀ ਸੁਣਨ ਲੱਗ ਪਿਆ ਏ, ਬਾਣੀ ਵਿਚਾਰਨ ਲੱਗ ਪਿਆ ਏ, ਤੇ ਵੇਖੀ ਕਿਤੇ ਘੁਮੰਡੀ ਨਾ ਬਣ ਜਾਵੀ ਕਿ ਮੇਰੇ ਵਰਗਾ ਵਿਦਵਾਨ ਹੀ ਕੋਈ ਨਹੀਂ ਹੈ। ਅਜੋਕੇ ਸਮੇਂ ਦੇ ਵਿੱਚ ਆਪੇ ਬਣੀ ਬੁੱਧੀ ਜੀਵ ਜਿਨ੍ਹਾਂ ਨੂੰ ਹੋਰ ਕੁਛ ਨਹੀਂ ਲੱਭਦਾ ਉਹ ਅੱਜ ਗੁਰਬਾਣੀ ਦੇ ਉੱਪਰ ਹੀ ਟੀਕਾ ਟਿੱਪਣੀ ਕਰਨ ਲੱਗ ਪਏ ਨੇ, ਗੁਰਬਾਣੀ ਦੇ ਉੱਪਰ ਹੀ। ਬੜੀ ਹੈਰਾਨਗੀ ਵਾਲੀ ਗੱਲ ਹੈ ਔਰ ਸ਼ਰਮ ਵਾਲੀ ਵੀ ਗੱਲ ਹੈ, ਅੱਜ ਤੱਕ ਕਿਸੇ ਵੀ ਅਣਮਤੀਏ ਨਾਲ ਸੰਬੰਧਿਤ ਕਿਸੇ ਵਿਅਕਤੀ ਨੇ ਆਪਣੇ ਧਾਰਮਿਕ ਗ੍ਰੰਥ ਪੋਥੀਆਂ ਦੇ ਉੱਪਰ ਟੀਕਾ ਟਿੱਪਣੀ ਨਹੀਂ ਕੀਤੀ ਜਿੰਨਾ ਅੱਜ ਸਾਡੇ ਅਜੋਕੇ ਆਪੇ ਬਣੇ ਬੁੱਧੀਜੀਵ ਜਿਹੜੇ ਨੇ ਉਹ ਗੁਰਬਾਣੀ ਦੇ ਨਾਲ ਆਪਣੀ ਮਨ ਬੁੱਧੀ ਦੇ ਨਾਲ ਆਪਣੀ ਵਿਚਾਰਾਂ ਨੂੰ ਸਾਂਝਾ ਕਰਦਿਆਂ ਉਂਗਲੀ ਚੁੱਕਣ ਦਾ ਯਤਨ ਕਰ ਰਹੇ ਨੇ। ਪਿਆਰਿਓ, ਇਹ ਗਿਆਨ ਦਾ ਸਾਗਰ ਹੈ, ਇਹ ਸੂਰਜ ਹੈ, ਇਹ ਚੰਦਰਮਾ ਹਨੇਰੇ ਵਿੱਚ ਚਾਨਣ ਕਰਨ ਵਾਲਾ। ਚੰਦਰਮਾ ਤੇ ਥੁੱਕੀਏ ਤੇ ਆਪਣੇ ਮੂੰਹ ਦੇ ਉੱਪਰ ਹੀ ਪੈਂਦਾ। ਸਾਨੂੰ ਇਹ ਗੱਲ ਕਦੇ ਵੀ ਚੇਤੇ 'ਚ ਨਹੀਂ ਭੁਲਾਉਣੀ ਚਾਹੀਦੀ। ਸਤਿਗੁਰੂ ਜੀ ਕਹਿੰਦੇ ਜੇ ਤੂੰ ਬਾਣੀ ਵਿਚਾਰਨ ਲੱਗ ਪਿਆ ਨਾ ਤੇਰੇ ਭਾਗ ਚੰਗੇ ਹੀ, ਤੈਨੂੰ ਗੁਰੂ ਨੇ ਸਮਝ ਦੇ ਦਿੱਤੀ ਹੈ। ਪਰ ਹੁਣ ਇਸ ਤੋਂ ਅਗਲਾ ਇੱਕ ਪੜਾਅ ਹੋਰ ਹੀ, ਉਹ ਕਿਹੜਾ ਹੈ ਜੀ? ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਨ, ਕਹਿੰਦੇ ਜਗਤ ਦਾ ਕਰਤਾ ਮੇਰੇ ਮੁਖ ਦੇ ਵਿੱਚੋਂ ਇਹ ਕਢਾ ਰਿਹਾ ਹੈ। ਹੇ ਭਾਈ ਜਣੋ, ਜਿਹੜੀ ਸਤਿਗੁਰਾਂ ਦੀ ਬਾਣੀ ਹੈ ਨਾ, ਇਹਨੂੰ ਸਤ ਕਰਕੇ ਮੰਨ ਲਓ। ਅੱਜ ਦੇਖੋ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਤ ਕਰਕੇ ਮੰਨਦੇ, ਜੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ, ਪਰ ਮਾਫ਼ ਕਰ ਦੇਣਾ ਆਪਾਂ ਸਾਰਿਆਂ ਦੇ ਵਿੱਚੋਂ, ਚਾਹੇ ਤੁਸੀਂ ਹੋਵੋ ਚਾਹੇ ਮੈਂ ਹੋਵਾਂ, ਗੁਰੂ ਦੀ ਗੱਲ ਨੂੰ ਅਸੀਂ ਵਿਰਲੇ ਹੀ ਮੰਨਦੇ ਹਾਂ। ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਜ਼ਰੂਰ ਮੰਨਦੇ, ਕੋਈ ਸ਼ੱਕ ਵਾਲੀ ਗੱਲ ਨਹੀਂ ਜੀ। ਗੁਰਬਾਣੀ ਨੂੰ ਅਸੀਂ ਸੱਚ ਮੰਨਦੇ ਹਾਂ, ਪਰ ਗੁਰਬਾਣੀ ਦੀ ਕਹੀ ਹੋਈ ਗੱਲ ਨੂੰ ਅਸੀਂ ਆਪਣੇ ਮਨ ਦੇ ਵਿੱਚ ਨਹੀਂ ਜੇ ਟਿਕਾਉਂਦੇ। ਗੁਰੂ ਕਿਰਪਾ ਕਰੇ, ਉਸ ਮਤ ਦੇਵੇ। ਕਹਿੰਦੇ ਜੇ ਤੂੰ ਗੁਰਬਾਣੀ ਨੂੰ ਸੱਚ ਮੰਨਣ ਲੱਗ ਪਿਆ, ਕਿਤੇ ਇੱਥੇ ਨਾ ਟਿਕ ਜਾਵੀਂ, ਕਿਤੇ ਇੱਥੇ ਨਾ ਟਿਕ ਜਾਵੀਂ, ਤੂੰ ਸੋਹਣੇ ਸੋਹਣੇ ਰੁਮਾਲੇ ਭੇਟ ਕਰਨ ਤੱਕ ਰਹਿ ਜਾਵੇਂ, ਜਾਂ ਤੂੰ ਅਗਰ ਬੱਤੀਆਂ ਜੋਤਾਂ ਜਗਾਉਣ ਤੱਕ ਰਹਿ ਜਾਵੇਂ, ਪਿਆਰਿਆ ਜੋ ਗੁਰੂ ਨੇ ਤੈਨੂੰ ਬੋਲ ਕਹਿਣੇ ਉਹਨਾਂ ਨੂੰ ਮਨ ਦੇ ਵਿੱਚ ਵਸਾਈ, ਮਤਾਂ ਤੈਨੂੰ ਇਹ ਗੱਲ ਕਹਿਣੀ ਪੈ ਜਾਵੇ ਕਿ 500 ਸਾਲ ਗੁਰੂ ਦੇ ਨਾਲ, 700 ਸਾਲ ਗੁਰੂ ਦੇ ਨਾਲ, ਗੱਲ ਉਸ ਦਿਨ ਬਣੇਗੀ ਊ ਜਿਸ ਦਿਨ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹਿ ਗੁਰ ਨਾਲੇ। ਕਹਿੰਦੇ ਇਹ ਪੰਜਵਾਂ ਨੰਬਰ ਹੀ, ਮੈਂ ਦੁਬਾਰਾ ਰਿਪੀਟ ਕਰਦਾ, ਨੰਬਰ 1 ਬਾਣੀ ਨੂੰ ਪੜ੍ਹਨਾ, ਨੰਬਰ 2 ਗੁਰਬਾਣੀ ਨੂੰ ਸੁਣਨਾ, ਨੰਬਰ 3 ਗੁਰਬਾਣੀ ਨੂੰ ਵਿਚਾਰਨਾ, ਨੰਬਰ 4 ਗੁਰਬਾਣੀ ਨੂੰ ਮੰਨਣਾ, ਅਤੇ ਨੰਬਰ 5 ਗੁਰਬਾਣੀ ਦੇ ਆਸ਼ੇ ਮੁਤਾਬਕ ਜੀਵਨ ਨੂੰ ਬਸਰ ਕਰਨਾ, ਜਿਹਦੇ ਨਾਲ ਸਾਨੂੰ ਆਤਮਕ ਆਨੰਦ ਦੀ ਪ੍ਰਾਪਤੀ ਹੋ ਜਾਵੇਗੀ। ਗੁਰੂ ਕਿਰਪਾ ਕਰੇ, ਇਹ ਜਿਹੜੀਆਂ ਵਿਚਾਰਾਂ ਆਪਾਂ ਕੀਤੀਆਂ ਨੇ ਨਾ, ਸਾਡੀ ਵੀ ਸਮਝ ਵਿੱਚ ਪੈ ਜਾਵੇ, ਆਪਾਂ ਸਾਰੇ ਆਨੰਦ ਨੂੰ ਮਾਣ ਸਕੀਏ। ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ, ਹਰ ਹਰ ਨਾਮ ਨਿਧਾਨ ਹੈ ਪਿਆਰਾ, ਗੁਰ ਪੂਰੇ ਮਿੱਠਾ ਲਾਇਆ, ਪੂਰੇ ਸਤਿਗੁਰੂ ਜੀ ਨੇ ਨਾਮ ਦਾ ਸਵਾਦ ਸਾਨੂੰ ਮਿੱਠਾ ਲਾ ਦਿੱਤਾ। ਹਰ ਬਿਨ ਕਿਛੂ ਨਾ ਲਾ ਗਈ ਭਗਤਨ ਕੋ ਮਿੱਠਾ, ਰੱਬ ਦੇ ਪਿਆਰਿਆਂ ਨੂੰ ਰੱਬ ਦੇ ਨਾਮ ਤੋਂ ਬਿਨਾਂ ਕੁਝ ਹੋਰ ਮਿੱਠਾ ਲੱਗਦਾ ਹੀ ਨਹੀਂ। ਕਹਿੰਦੇ ਇਹਦੇ ਵਿੱਚ ਸਵਾਦ ਬੜਾ ਹੈ, ਅਤੇ ਜੇਕਰ ਅਸੀਂ ਗੁਰਬਾਣੀ ਨੂੰ ਪਿਆਰ ਨਾਲ ਪੜ੍ਹਾਂਗੇ, ਸਵਾਦ ਨਾਲ ਪੜ੍ਹਾਂਗੇ, ਸਾਡੇ ਜੀਵਨ 'ਚ ਆਨੰਦ ਆਵੇਗਾ। ਜੇ ਅਸੀਂ ਫਾਰਮੈਲਿਟੀ ਤੌਰ 'ਤੇ ਹੀ 5 ਕਕਾਰੀ ਵਰਦੀ ਪਹਿਨਾਂਗੇ, ਜਾਂ ਅਸੀਂ ਗੁਰਬਾਣੀ ਵਿਖਾਵੇ ਮਾਤਰ ਪੜ੍ਹਾਂਗੇ, ਸਾਡੀ ਹਾਲਤ ਕਿਸ ਤਰ੍ਹਾਂ ਦੀ ਹੋਵੇਗੀ? ਮੇਰੇ ਸਤਿਗੁਰੂ ਗੁਰਬਾਣੀ ਅੰਦਰ ਕਿਰਪਾ ਕਰਦੇ ਨੇ, ਨਾਨਕ ਕੜਛੀਆਂ ਫਿਰਨ ਸੁਆਉ ਨਾ ਜਾਣਨ ਸੁੰਝੀਆਂ। ਜਿਵੇਂ ਚੌਂਕੇ ਵਿੱਚ ਰਸੋਈ ਵਿੱਚ ਆਪਾਂ ਵੇਖਦੇ ਹਾਂ, ਇੱਕ ਕੜਛੀ ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਦੇ ਵਿੱਚ ਵਿਚਰਦੀ ਹੈ, ਵਿਚਾਰੀ ਦੀ ਬਦਕਿਸਮਤੀ ਹੈ ਕਿ ਕੜਛੀ ਸਵਾਦ ਨੂੰ ਚੱਖ ਨਹੀਂ ਸਕਦੀ। ਅਸੀਂ ਗੁਰਬਾਣੀ ਦੇ ਸਵਾਦ ਨੂੰ ਮੰਨਣਾ, ਆਨੰਦ ਨੂੰ ਮੰਨਣਾ, ਫਿਰ ਸਾਡੇ ਹਿਰਦੇ ਦੇ ਵਿੱਚ ਖੇੜਾ ਹੋਵੇਗਾ।
ਆਪੇ ਕੰਡਾ ਆਪ ਤਰਾਜੀ, ਪ੍ਰਭ ਆਪੇ ਤੋਲ ਤੋਲਾਇਆ।
ਕਿਉਂਕਿ ਜਿਹੜਾ ਜਗਤ ਦਾ ਕਰਤਾ ਹੈ, ਜਿਸ ਨੂੰ ਅਸੀਂ ਆਪਣੇ ਧਿਆਨ ਵਿੱਚ ਟਿਕਾਉਣਾ ਹੈ, ਜਿਸ ਨੂੰ ਗੁਰ ਪਰਮੇਸ਼ਰ ਸਾਨੂੰ ਆਪਣੇ ਨਾਲ ਜੋੜਦਾ ਹੈ, ਕਹਿੰਦੇ ਉਹ ਇੰਨੀ ਸਮਰੱਥ ਤਾਕਤ ਹੈ ਕਿ ਆਪੇ ਕੰਡਾ ਆਪ ਤਰਾਜੀ, ਪ੍ਰਭ ਆਪੇ ਤੋਲ ਤੋਲਾਇਆ। ਉਹ ਆਪ ਹੀ ਤੱਕੜੀ ਹੈ, ਔਰ ਤੱਕੜੀ ਦੀ ਜਿਹੜੀ ਬੋਧੀ, ਉਹਦੇ ਵਿਚਕਾਰ ਇੱਕ ਸੂਈ ਹੁੰਦੀ ਹੈ, ਜਿਹੜੇ ਪਾਸੇ ਨੂੰ ਭਾਰ ਵੱਧ ਹੋਵੇ ਉਸੇ ਪਾਸੇ ਨੂੰ ਝੁੱਕ ਜਾਂਦੀ, ਉਹਨੂੰ ਕਿਹਾ ਜਾਂਦਾ ਹੈ ਕੰਡਾ। ਆਪੇ ਕੰਡਾ ਆਪ ਤਰਾਜੀ, ਇਹ ਫਾਰਸੀ ਭਾਸ਼ਾ ਦਾ ਸ਼ਬਦ ਤਰਾਜੂ ਤਰਾਜੀ ਤੋਂ ਤੱਕੜੀ ਬਣ ਗਿਆ। ਕਹਿੰਦੇ ਉਹ ਆਪ ਹੀ ਤੱਕੜੀ ਹੈ, ਆਪ ਹੀ ਤੱਕੜੀ ਦੀ ਬੋਧੀ ਹੈ, ਪ੍ਰਭ ਆਪੇ ਤੋਲ ਤੁਲਾਇਆ। ਉਸ ਮਾਲਕ ਵਾਹਿਗੁਰੂ ਨੇ ਆਪਣੇ ਆਪ ਨੂੰ ਤੋਲਿਆ ਹੋਇਆ, ਕਿਉਂਕਿ ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਓ, ਦੂਈ ਕੁਦਰਤ ਸਾਜੀਏ ਕਰ ਆਸਣ ਡਿੱਠੋ ਚਾਓ। ਕਹਿੰਦੇ ਇਸ ਵਾਸਤੇ ਭਾਈ ਉਹ ਮਾਲਕ ਵਾਹਿਗੁਰੂ ਸਰਬ ਵਿਆਪਕ ਹੈ,
ਆਪੇ ਸਾਹੋ ਆਪੇ ਵਣ ਜਾਰਾ ਆਪੇ ਵਣਜ ਕਰਾਇਆ।
ਉਹ ਮਾਲਕ ਵਾਹਿਗੁਰੂ ਜੀ ਆਪ ਹੀ ਸ਼ਾਹ ਨੇ, ਉਹ ਆਪ ਹੀ ਸ਼ਾਹ ਨੇ, ਆਪ ਹੀ ਵਣਜਾਰੇ ਨੇ। ਜਿਹੜੇ ਜੀਵ ਗੁਰੂ ਦੇ ਕੋਲ ਜਾਂਦੇ ਨੇ ਗੁਰੂ ਸ਼ਬਦ ਲੈਣ ਵਾਸਤੇ, ਪਿਆਰਿਓ ਇਹ ਵਣਜ ਕਰਨ ਵਾਲੇ, ਇਹ ਸੌਦਾ ਕਰਨ ਵਾਲੇ ਜਿਹੜੇ ਨੇ, ਉਹਨਾਂ ਦੇ ਵਿੱਚ ਵੀ ਉਸ ਦੀ ਜੋਤ ਹੀ ਟਿਕੀ ਹੋਈ ਹੈ। ਮੈਂ ਬੇਨਤੀ ਕਰਾਂ ਸਾਡੇ ਘਰ ਦੇ ਵਿੱਚ ਕੋਈ ਦੁਨਿਆਵੀ ਨੇਤਾ ਆ ਜਾਵੇ, ਚਾਹੇ ਮਾਫ਼ ਕਰ ਦੇਣਾ ਉਹ ਧਾਰਮਿਕ ਹੋਵੇ ਜਾਂ ਉਹ ਰਾਜਸੀ ਹੋਵੇ, ਅਸੀਂ ਸਾਰੇ ਪਿੰਡ ਦੇ ਵਿੱਚ ਪਾਰਿਆ ਦਵਾਈ ਚੁੱਕ ਦਿੰਦੇ, ਅੱਜ ਸਾਡੇ ਘਰ ਦੇ ਵਿੱਚ ਫਲਾਣਾ ਆਗੂ ਆ ਰਿਹਾ ਜੇ, ਭਾਈ ਸਾਰੇ ਜਣੇ ਮੇਰੇ ਘਰ ਦੇ ਵਿੱਚ ਆਇਓ। ਔਰ ਕਈ ਤਰ੍ਹਾਂ ਦੇ ਅਸੀਂ ਸਬਜ਼ ਬਾਗ ਵੀ ਵਿਖਾ ਦਿੰਦੇ ਹਾਂ, ਜੇਕਰ ਤੁਸੀਂ ਸਾਡੇ ਘਰ ਆਏ ਨਾ ਅਸੀਂ ਤੁਹਾਡਾ ਫਲਾਣਾ ਕੰਮ ਜਿਹੜਾ ਰੁਕਿਆ ਹੋਇਆ ਉਹ ਵੀ ਕਰਵਾ ਦੇਵਾਂਗੇ। ਪਿਆਰਿਓ ਹੈਰਾਨਗੀ ਵਾਲੀ ਗੱਲ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਵਿਸਾ। ਅਸੀਂ ਕਦੀ ਨਹੀਂ ਕਿਹਾ ਅੱਜ ਸੱਜਣ ਸੱਚਾ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੇਰੇ ਘਰ ਦੇ ਵਿੱਚ ਆਏ ਨੇ, ਗੁਰਸਿੱਖੋ ਆਓ ਮੇਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਇਆ ਜੇ ਆਪਣੀ ਰਹਿਮਤ ਦੀ ਬਰਸਾਤ ਕਰਨ ਵਾਸਤੇ, ਆਓ ਮੇਰੇ ਗੁਰੂ ਦੇ ਕੋਲੋਂ ਜਾ ਕੇ ਝੋਲੀਆਂ ਭਰ ਲਵੋ। ਆਪੇ ਸ਼ਾਹ ਆਪੇ ਵਣਜ਼ਾਰਾ ਆਪੇ ਵਣਜ ਕਰਾਇਆ। ਜਦੋਂ ਅਸੀਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਪੜ੍ਹਦੇ ਹਾਂ ਨਾ, ਉਹ ਬੜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ, ਹੋਸ਼ਾ ਸ਼ਾਹ ਨਾ ਕੀ ਚਾਹੀ ਫਿਰ ਪਛੋਤਾਈਏ। ਕਿਤੇ ਇਹ ਬੰਦੇ ਇਹੋ ਜਿਹਾ ਦਾਤਾ ਨਾ ਮੰਗ ਬੈਠੀ ਜਿਹਦੇ ਕੋਲੋਂ ਤੇਰੀਆਂ ਲੋੜਾਂ ਨਾ ਪੂਰੀਆਂ ਹੋਣ, ਤੈਨੂੰ ਹੋਰ ਕਿਸੇ ਅੱਗੇ ਜਾ ਕੇ ਹੱਥ ਜਾਂ ਝੋਲੀ ਅੱਡਣੀ ਪੈਂਦੀ ਹੋਵੇ। ਕਿਤੇ ਹੋਸ਼ਾ ਜਿਹਾ ਸ਼ਾਹ ਨਾ ਕਰ ਲਈ, ਤੂੰ ਉਹਦਾ ਸੂਦ ਨਾ ਮੋੜੇ ਤੇ ਭਰੇ ਬਾਜ਼ਾਰ ਦੇ ਵਿੱਚ ਤੈਨੂੰ ਬੇਇੱਜ਼ਤ ਕਰ ਦੇਵੇ। ਤੂੰ ਜੋ ਸੱਜਣ ਸੱਚਾ ਪਾਤਸ਼ਾਹ ਉਹਦੇ ਕੋਲ ਜਾ, ਇਸ ਗੱਲ ਨੂੰ ਖਿਆਲ ਵਿੱਚ ਰੱਖਿਆ ਕਰ, ਸਾਹਿਬ ਜਿਸ ਦਾ ਨੰਗਾ ਭੁੱਖਾ ਹੋਵੇ ਤਿਸ ਦਾ ਨਫ਼ਰ ਕਿੱਥੋਂ ਰੱਜ ਖਾਏ, ਤੇਰਾ ਤੇ ਗੁਰੂ ਹੀ ਬੜਾ ਸਮਰੱਥ ਹੈ। ਆਪਣੇ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲ ਜਾਇਆ ਕਰ ਔਰ ਨਾਮ ਦਾ ਵਣਜ ਕਰਿਆ ਕਰ।
ਆਪੇ ਧਰਤੀ ਸਾਜੀਅਨ ਪਿਆਰੇ ਪਿੱਛੇ ਟੰਕ ਚੜਾਇਆ।
ਅਸੀਂ ਜਦੋਂ ਜਪਜੀ ਸਾਹਿਬ ਜੀ ਦੀ ਬਾਣੀ ਨੂੰ ਬੜੇ ਪਿਆਰ ਸਤਿਕਾਰ ਤੇ ਵਿਚਾਰ ਸਾਹਿਤ ਪੜ੍ਹਦੇ ਹਨ, ਰਾਤਾਂ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਹੁਣ ਇਹ ਜਿਹੜੀਆਂ ਰਾਤਾਂ ਰੁੱਤਾਂ ਬਣੀਆਂ ਹੋਈਆਂ ਨੇ, ਹਵਾ ਪਾਣੀ ਆਦਿ ਬਣਿਆ ਹੋਇਆ, ਧਰਮ ਨੂੰ ਕਮਾਉਣ ਵਾਸਤੇ ਮਾਲਕ ਵਾਹਿਗੁਰੂ ਜੀ ਨੇ ਇਸ ਧਰਤੀ ਨੂੰ ਟਿਕਾਇਆ ਹੋਇਆ ਹੈ। ਆਪੇ ਧਰਤੀ ਸਾਜੀਅਨ ਪਿਆਰਾ ਪਿਛੇ ਟੰਕ ਚੜਾਇਆ। ਟੰਕ ਕਹਿੰਦੇ ਨੇ ਚਾਰ ਮਾਸੇ ਦੇ ਵੱਟੇ ਨੂੰ। ਕਹਿੰਦੇ ਵੇਖੋ ਹੈਰਾਨਗੀ ਵਾਲੀ ਗੱਲ, ਆਪਣੀ ਮਰਿਆਦਾ ਦੇ ਵਿੱਚ ਸਾਰੀ ਧਰਤੀ ਨੂੰ ਬੱਝਾ ਹੋਇਆ, ਸਾਰੀ ਧਰਤੀ ਭਾਵੇਂ ਕਿ ਸੂਰਜ ਦੇ ਦੁਆਲੇ ਚੱਕਰ ਕੱਟਦੀ ਹੈ, ਪਰੰਤੂ ਹਰੇਕ ਗ੍ਰਹਿ ਜਿਹੜਾ ਇਸ ਸਮੇਤ ਧਰਤੀ ਦੇ ਉਸ ਮਾਲਕ ਵਾਹਿਗੁਰੂ ਜੀ ਦੇ ਡਰ ਅਦਬ ਦੇ ਵਿੱਚ ਹੈ, ਉਸ ਦੇ ਹੁਕਮ ਦੇ ਵਿੱਚ ਹੈ। ਵੇਖੋ ਚਾਰ ਮਾਸੇ ਦੇ ਵੱਟੇ ਦੇ ਨਾਲ ਇਸ ਧਰਤੀ ਨੂੰ ਤੋੜ ਦਿੱਤਾ ਹੈ।
ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ, ਹਰ ਹਰ ਨਾਮ ਨਿਧਾਨ ਹੈ ਪਿਆਰਾ, ਗੁਰਪੂਰੇ ਮਿੱਠਾ ਲਾਇਆ। ਰਹਾਉ ਆਪੇ ਧਰਤੀ ਆਪ ਜਲ ਪਿਆਰਾ, ਆਪੇ ਕਰੇ ਕਰਾਇਆ।
ਕਹਿੰਦੇ ਜੋ ਜਗਤ ਦਾ ਕਰਤਾ ਹੈ ਉਹ ਆਪ ਹੀ ਧਰਤੀ ਹੈ, ਆਪ ਹੀ ਉਹ ਧਰਤੀ ਦੇ ਵਿੱਚ ਵਿਆਪਕ ਹੈ, ਆਪ ਹੀ ਉਹ ਜਲ ਹੈ, ਆਪ ਹੀ ਉਹ ਪਾਣੀ ਹੈ। ਪਹਿਲਾਂ ਪਾਣੀ ਜੀਉ ਹੈ, ਜਿਤ ਹਰਿਆ ਸਭ ਕੋਏ, ਉਹ ਧਰਤੀ ਦੇ ਵਿੱਚ ਵੀ ਹੈ, ਪਾਣੀ ਦੇ ਵਿੱਚ ਵੀ ਹੈ, ਕਿਉਂਕਿ ਸਾਰਿਆਂ ਨੂੰ ਉਸਨੇ ਆਪਣੇ ਆਪ ਤੋਂ ਸਿਰਜਿਆ ਹੋਇਆ। ਆਪੇ ਧਰਤੀ ਆਪ ਜਲ ਪਿਆਰਾ, ਆਪੇ ਕਰੇ ਕਰਾਇਆ। ਉਹ ਆਪ ਹੀ ਧਰਤੀ ਦੇ ਜੀਵਾਂ ਦੇ ਪਾਸੋਂ ਜਾਂ ਪਾਣੀ ਦੇ ਵਿੱਚ 42 ਲੱਖ ਜੀ ਜਲ ਮੇ ਹੋਤੇ ਬੀਤਲ ਪਹਿਲਾ ਕਾਏ ਕਰੇ, 84 ਲੱਖ ਜੂਨ ਜੋ ਮਿਥੀ ਹੋਈ ਹੈ ਉਹਨਾਂ ਦੇ ਕੋਲੋਂ ਵੀ ਆਪਣੀ ਉਹ ਮਰਜ਼ੀ ਦੇ ਨਾਲ ਕਾਰਜ ਵਿਹਾਰ ਕਰਵਾ ਰਿਹਾ ਹੈ।
ਆਪੇ ਹੁਕਮ ਵਰਤਦਾ ਪਿਆਰਾ, ਜਲ ਮਾਟੀ ਬੰਦ ਰਖਾਇਆ।
ਤੇ ਉਸ ਵਾਹਿਗੁਰੂ ਅਕਾਲ ਪੁਰਖ ਜੀ ਦਾ ਜੋ ਬੜਾ ਪਿਆਰਾ ਮਾਲਕ ਹੈ, ਕਹਿੰਦੇ ਉਹਦਾ ਹਰ ਪਾਸੇ ਹੁਕਮ ਵਰਤ ਰਿਹਾ ਹੈ, ਸਾਨੂੰ ਪਤਾ ਹੈ ਧਰਤੀ ਦੇ ਵਿੱਚ ਪਾਣੀ ਹੈ, ਜਦੋਂ ਸਾਨੂੰ ਲੋੜ ਪਵੇ ਖੂਹਾ ਖੋਦਦੇ ਹਾਂ ਜਾਂ ਅਸੀਂ ਬੋਰ ਕਰਦੇ ਸਮਰਸੀਬਲ ਆਦਿ ਦਾ ਪ੍ਰਬੰਧ ਕਰਦੇ ਹਾਂ, ਸਾਨੂੰ ਪਤਾ ਹੈ ਧਰਤੀ ਦੇ ਵਿੱਚ ਪਾਣੀ ਹੈ। ਪਰ ਮਾਲਕ ਵਾਹਿਗੁਰੂ ਜੀ ਦੀ ਵਡਿਆਈ ਅਜਿਹੀ ਦੇਖ ਲਈਏ, ਆਲੇ ਦੁਆਲੇ ਜਿਵੇਂ ਕਿਹਾ ਜਾਂਦਾ ਹੈ ਕਿ ਧਰਤੀ ਤੋਂ 3 ਗੁਣਾ ਵੱਧ ਪਾਣੀ ਹੈ ਔਰ ਧਰਤੀ ਟਿਕੀ ਹੋਈ ਹੈ, ਭਾਵੇਂ ਕਿ ਅਣਮਤੀਆਂ ਨੇ ਕਹਿ ਦਿੱਤਾ ਕਿ ਧਰਤੀ ਨੂੰ ਬਲਦ ਨੇ ਚੁੱਕਿਆ ਹੋਇਆ ਹੈ, ਪਰ ਮੇਰੇ ਸਤਿਗੁਰਾਂ ਨੇ ਇਸ ਭਰਮ ਦੇ ਵਿੱਚੋਂ ਵੀ ਸਾਨੂੰ ਕੱਢ ਦਿੱਤਾ। ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ, ਧਰਤੀ ਹੋਰ ਪਰੇ ਹੋਰ ਹੋਰ ਇਸ ਤੇ ਭਾਰਤ ਲੈ ਕਵਣ ਜੋਰ। ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹੀਏ ਨਾ ਤੇ ਆਪ ਮੁਹਾਰੇ ਹੀ ਸਾਨੂੰ ਆਤਮਕ ਸੂਝਬੂਝ ਦੀ ਪ੍ਰਾਪਤੀ ਹੋ ਜਾਂਦੀ ਹੈ। ਕਹਿੰਦੇ ਵੇਖੋ, ਮਾਲਕ ਵਾਹਿਗੁਰੂ ਜੀ ਨੇ ਧਰਤੀ ਨੂੰ ਸਾਜਿਆ, ਧਰਤੀ ਦੇ ਵਿੱਚ ਜਲ ਹੈ ਔਰ ਧਰਤੀ ਨੂੰ ਵੀ ਆਪਣੇ ਹੁਕਮ ਦੇ ਵਿੱਚ ਟਿਕਾਇਆ ਹੋਇਆ ਹੈ।
ਆਪੇ ਹੀ ਭਉ ਪਾਏ ਦਾ ਪਿਆਰਾ ਬਨ ਬੱਕਰੀ ਸੀਹੋਂ ਹਡਾਇਆ,
ਉਹ ਆਪ ਹੀ ਮਾਲਕ ਵਾਹਿਗੁਰੂ ਜਿਹੜਾ ਹੈ ਉਹ ਧਰਤੀ ਮਿੱਟੀ ਜਾਂ ਪਾਣੀ ਨੂੰ ਆਪਣੇ ਡਰ ਦੇ ਵਿੱਚ ਰੱਖਦਾ ਹੈ। ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤਨਾ ਅੰਤ। ਕਹਿੰਦੇ ਇੰਜ ਕਹਿ ਲਓ ਕਿ ਜਿਵੇਂ ਬੱਕਰੀ ਤੇ ਸ਼ੇਰ ਦੋਹਾਂ ਇਕੱਠਿਆਂ ਨੂੰ ਬੰਨਿਆ ਹੋਵੇ, ਉਹ ਇਕੱਠਿਆਂ ਨੂੰ ਫਰਾ ਰਿਹਾ ਹੋਵੇ, ਕਿਉਂਕਿ ਜਿਹੜਾ ਸ਼ੇਰ ਹੈ ਉਹ ਬੱਕਰੀ ਨੂੰ ਹੜੱਪ ਖਾ ਕਰ ਜਾਂਦਾ, ਬੱਕਰੀ ਨੂੰ ਖਾ ਜਾਂਦਾ। ਕਹਿੰਦੇ ਵੇਖੋ, ਧਰਤੀ ਦੇ ਵਿੱਚ ਪਾਣੀ ਹੈ ਪਰ ਧਰਤੀ ਨੂੰ ਖੋਰ ਨਹੀਂ ਰਿਹਾ। ਕਿੱਡੀ ਵੱਡੀ ਕਰਾਮਾਤ ਹੈ, ਕਿੱਡੀ ਵੱਡੀ ਬਖਸ਼ਿਸ਼ ਹੈ ਮਾਲਕ ਵਾਹਿਗੁਰੂ ਜੀ ਦੀ। ਕਹਿੰਦੇ ਇਸ ਤਰ੍ਹਾਂ ਹੈ ਜਿਵੇਂ ਸ਼ੇਰ ਤੇ ਬੱਕਰੀ ਜਿਹੜੇ ਨੇ ਉਹ ਇਕੱਠੇ ਹੀ ਤੁਰ ਫਿਰ ਰਹੇ ਹੋਣ।
ਆਪੇ ਕਾਸਟ ਆਪ ਹਰ ਪਿਆਰਾ ਵਿੱਚ ਕਾਸਟ ਅਗਨ ਰਖਾਇਆ,
ਜੇ ਅਸੀਂ ਬਨਸਪਤੀ ਵੱਲ ਨੂੰ ਵੀ ਵੇਖਦੇ ਨਾ ਤੇ ਉਸ ਬਨਸਪਤੀ ਦੇ ਵਿੱਚ ਵੀ ਉਸ ਦੀ ਜੋਤ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਉਹਦੀ ਜੋਤ ਜਿਹੜੀ ਹੈ ਉਹ ਸਾਰਿਆਂ ਦੇ ਵਿੱਚ ਟਿਕੀ ਹੋਈ ਹੈ। ਆਪੇ ਕਾਸਟ ਆਪ ਹਰ ਪਿਆਰਾ, ਭਾਈ ਮੇਰਾ ਹਰ ਪਿਆਰਾ ਵਾਹਿਗੁਰੂ ਅਕਾਲ ਪੁਰਖ ਜਿਹੜਾ ਹੈ ਨਾ, ਉਹਦੀ ਜਿਹਨੂੰ ਅਸੀਂ ਜੋਤ ਕਹਿ ਲਈਏ, ਜਿਹਦੀ ਅਸੀਂ ਤਾਕਤ ਕਹਿ ਲਈਏ, ਸ਼ਕਤੀ ਕਹਿ ਲਈਏ, ਗੱਲ ਕਿ ਉਹ ਆਪਣੇ ਆਪ ਨੂੰ ਉਸਨੇ ਬਨਸਪਤੀ ਦੇ ਵਿੱਚ ਵੀ ਛਪਾਇਆ ਹੋਇਆ। ਆਪੇ ਕਾਸਟ ਆਪ ਹਰ ਪਿਆਰਾ ਵਿੱਚ ਕਾਸਟ ਅਗਨ ਰਖਾਇਆ। ਕਹਿੰਦੇ ਹੈਰਾਨਗੀ ਵਾਲੀ ਗੱਲ, ਲੱਕੜ ਦੇ ਵਿੱਚ ਅੱਗ ਨੂੰ ਰੱਖਿਆ ਹੋਇਆ, ਜਦੋਂ ਕਿ ਅੱਗ ਦਾ ਸੁਭਾਅ ਹੈ ਲੱਕੜ ਨੂੰ ਸਾੜ ਦੇਣਾ। ਪਰੰਤੂ ਮਾਲਕ ਦੀ ਇਹ ਬੜੀ ਵੱਡੀ ਬਖਸ਼ਿਸ਼ ਹੈ ਕਿ ਉਸ ਨੇ ਅੱਗ ਨੂੰ ਲੱਕੜ ਦੇ ਵਿੱਚ ਛੁਪਾ ਕੇ ਰੱਖਿਆ ਹੋਇਆ ਹੈ।
ਆਪੇ ਹੀ ਆਪ ਵਰਤਦਾ ਪਿਆਰਾ ਭਏ ਅਗਨ ਨਾ ਸਕੈ ਜਲਾਇਆ,
ਕਿਉਂਕਿ ਜਗਤ ਦਾ ਕਰਤਾ ਲੱਕੜ ਵਿੱਚ ਵੀ ਆਪ ਹੀ ਵਰਤ ਰਿਹਾ, ਅੱਗ ਦੇ ਵਿੱਚ ਵੀ ਉਹ ਆਪ ਹੀ ਵਰਤ ਰਿਹਾ। ਇਹ 5 ਤੱਤ ਜਿਹੜੇ ਸਿਰਜੇ ਹੋਏ ਨੇ ਉਹ ਸਾਡੇ ਆਪਣੇ ਸਿਰਜੇ ਨਹੀਂ, ਬਲਕਿ ਉਸ ਮਾਲਕ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਹੀ ਚੱਲ ਰਹੇ ਨੇ। ਆਪੇ ਹੀ ਆਪ ਵਰਤਦਾ ਪਿਆਰਾ ਭੈ ਅਗਨ ਨਾ ਸਕੇ ਜਲਾਇਆ, ਅੱਗ ਨੂੰ ਅਜਿਹਾ ਡਰ ਪਾਇਆ ਹੋਇਆ ਹੈ ਉਹ ਲੱਕੜ ਵਿੱਚ ਰਹਿੰਦਿਆਂ ਹੋਇਆ ਵੀ ਲੱਕੜ ਨੂੰ ਸਾੜ ਨਹੀਂ ਸਕਦੇ।
ਆਪੇ ਮਾਰ ਜੀਵਾਂ ਦਾ ਪਿਆਰਾ ਸਾਹ ਲੈਂਦੇ ਸਭ ਲਵਾਇਆ,
ਉਹ ਪਿਆਰਾ ਵਾਹਿਗੁਰੂ ਅਕਾਲ ਪੁਰਖ ਆਪ ਹੀ ਜੀਵਾਂ ਨੂੰ ਜੀਵਨ ਦਿੰਦਾ ਹੈ, ਆਪ ਹੀ ਉਹਨਾਂ ਦੀ ਲੈ ਦਾ ਕਾਰਨ ਬਣਦਾ ਹੈ। ਜਦੋਂ ਉਹਨਾਂ ਦੀ ਲੈ ਦਾ ਕਾਰਨ ਬਣਦਾ ਜਾਂ ਉਹਨਾਂ ਨੂੰ ਜੀਵਨ ਦੇਣ ਦਾ ਕਾਰਨ ਬਣਦਾ, ਇਸ ਗੱਲ ਨੂੰ ਵੀ ਅਸੀਂ ਕਦੇ ਵਿਸਾਰੀਏ ਨਾ। ਅਸੀਂ ਜਿਹੜਾ ਸਾਹ ਲੈ ਰਹੇ ਇਹ ਵੀ ਉਹਦੇ ਹੁਕਮ ਦੇ ਵਿੱਚ ਲੈ ਰਹੇ ਹਾਂ। ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ, ਪਤਾ ਨਹੀਂ ਅਗਲਾ ਸਾਹ ਆਉਣਾ ਵੀ ਹੈ ਕਿ ਨਹੀਂ ਆਉਣਾ। ਪਿਆਰਿਓ, ਜਦੋਂ ਸਾਨੂੰ ਸਾਹ ਆਉਂਦੇ ਹੈ ਨਾ ਉਦੋਂ ਸਾਨੂੰ ਰੱਬ ਚੇਤੇ ਨਹੀਂ ਜੇ ਆਉਂਦਾ, ਜਦੋਂ ਸਾਡਾ ਸਾਹ ਰੁਕਣਾ ਸ਼ੁਰੂ ਹੋ ਜਾਵੇ, ਡਾਕਟਰ ਜਵਾਬ ਦੇਣੇ ਸ਼ੁਰੂ ਹੋ ਜਾਣ, ਉਦੋਂ ਅਸੀਂ ਕਹਿੰਦੇ ਮੈਨੂੰ 4 ਸਵਾਸ ਹੋਰ ਆ ਜਾਣ ਤੇ ਫਿਰ ਗੱਲ ਹੈ। ਜਦੋਂ ਸਵਾਸ ਆਉਂਦੇ ਸੀ ਜੀਵਨ ਸੀ, ਉਦੋਂ ਅਸੀਂ ਜੀਵਨ ਨੂੰ ਕਮਾਇਆ ਨਹੀਂ, ਹੁਣ ਜੀਵਨ ਦਾ ਅਖੀਰ ਆਉਣ ਤੇ ਆ ਗਿਆ, ਹੁਣ ਅਸੀਂ ਜੀਵਨ ਨੂੰ ਹੋਰ ਮੰਗਦੇ ਹਾਂ। ਕਹਿੰਦੇ ਜਿਹੜੇ ਅਸੀਂ ਸਵਾਸ ਲੈਂਦੇ ਹਾਂ ਨਾ ਪਿਆਰਿਓ, ਇਹ ਵੀ ਉਸ ਮਾਲਕ ਵਾਹਿਗੁਰੂ ਦੇ ਹੁਕਮ ਵਿੱਚ ਲੈ ਰਹੇ ਹਾਂ।
ਆਪੇ ਤਾਨ ਦੀਵਾਨ ਹੈ ਪਿਆਰਾ ਆਪੇ ਕਾਰ ਲਾਇਆ,
ਉਹ ਮਾਲਕ ਵਾਹਿਗੁਰੂ ਅਕਾਲ ਪੁਰਖ, ਭਾਈ ਜੋ ਮੇਰਾ ਪਿਆਰਾ ਪਰਮੇਸ਼ਰ ਹੈ ਉਹ ਆਪ ਹੀ ਬਲ ਹੈ, ਆਪ ਹੀ ਤਾਕਤ ਹੈ ਔਰ ਆਪ ਹੀ ਇਸ ਤਾਕਤ ਨੂੰ ਪ੍ਰਚੰਡ ਕਰਨ ਵਾਲਾ ਹਾਕਮ ਵੀ ਹੈ। ਆਪੇ ਤਾਨ ਦੀਵਾਨ ਹੈ ਪਿਆਰਾ ਆਪੇ ਕਾਰੇ ਲਾਇਆ, ਉਸਨੇ ਆਪ ਹੀ ਸਮੁੱਚੇ ਜੀਵ ਜੰਤੂਆਂ ਨੂੰ ਕਾਰ ਵਿਵਹਾਰ ਵਿੱਚ ਲਾਇਆ ਹੋਇਆ ਹੈ।
ਜਿਉਂ ਆਪ ਚਲਾਏ ਤਿਉਂ ਚੱਲੀਐ ਪਿਆਰੇ, ਜਿਉਂ ਹਰ ਪ੍ਰਭ ਮੇਰੇ ਪਾਇਆ।
ਉਹ ਜਿਵੇਂ ਮੇਰੇ ਪਿਆਰੇ ਮਾਲਕ ਵਾਹਿਗੁਰੂ ਜੀ ਨੂੰ ਚੰਗਾ ਲੱਗਦਾ ਸਾਨੂੰ ਚਲਾਉਂਦਾ, ਅਸੀਂ ਤੇਵੇਂ ਚੱਲਦੇ ਹਾਂ। ਇਹ ਸਭ ਕੁਛ ਉਸ ਦੇ ਭਾਣੇ ਵਿੱਚ ਹੁੰਦਾ ਹੈ। ਮੈਂ ਬੇਨਤੀ ਕਰਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜੋ 300 ਸਾਲਾ ਯਾਦ ਸ਼ਹੀਦੀ ਦਿਹਾੜੇ ਨੂੰ ਤ੍ਰੈ ਸ਼ਤਾਬਦੀ ਦੇ ਵਜੋਂ ਔਰ ਉਹਨਾਂ ਦੇ ਨਾਲ ਸ਼ਹੀਦ ਹੋਏ ਮਹਾਨ ਗੁਰੂ ਕੇ ਸਿੱਖਾਂ ਦੀ ਯਾਦ ਦੇ ਅੰਦਰ ਸਮਾਗਮ ਵਿੱਢੇ ਗਏ, ਸ਼ਤਾਬਦੀ ਮਨਾਈ ਜਾ ਰਹੀ ਹੈ। ਇੱਕ ਬਹੁਤ ਜਿੱਥੇ ਸ਼ਲਾਘਾ ਜੋ ਕਾਰਜ ਹੈ, ਸੋ ਇੰਨੇ ਪ੍ਰਭਾਵਿਤ ਹੋਏ ਜਿੰਨੇ ਵੀ ਪੰਥ ਦਰਦ ਰੱਖਣ ਵਾਲੇ ਨੇ ਮਨ ਵਿੱਚ ਅੱਜ ਸਿੱਖ ਜਥੇਬੰਦੀਆਂ। ਗੱਲ ਕੀ ਸਮੁੱਚਾ ਨਾਨਕ ਨਾਮ ਲੇਵਾ ਜਿਹੜਾ ਹੈ ਉਹ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਪ੍ਰਣਾਮ ਕਰ ਰਿਹਾ। ਮੈਂ ਬੇਨਤੀ ਕਰਨ ਲੱਗਾ ਸੀ ਜਦੋਂ ਮਾਲਕ ਦਾ ਹੁਕਮ ਹੋਵੇ, ਜਿਸ ਵੇਲੇ 16 ਅਕਤੂਬਰ ਸੰਨ 1670 ਦੇ ਵਿੱਚ ਬਾਬਾ ਰਾਮ ਦੇਵ ਭਾਰਦਵਾਜ ਦੇ ਘਰ ਲਛਮਣ ਦੇਵ ਦਾ ਜਨਮ ਹੋਇਆ ਨਾ, ਰਜੌੜੀ ਦੇ ਵਿੱਚ ਪੁੰਛ ਇਲਾਕੇ ਦੇ ਅੰਦਰ, ਅਤੇ ਪਿਤਾ ਪੁਰਖੀ ਕਾਰਜ ਕੀ ਸੀ? ਕਿਸਾਨੀ ਦਾ। ਕਿਸਾਨੀ ਦੇ ਕਾਰਜ ਦੇ ਨਾਲ ਨਾਲ ਆਪ ਜੀ ਨੇ ਸ਼ਾਸਤਰ ਵਿੱਦਿਆ ਵਿੱਚ ਨਿਪੁੰਨਤਾ ਪ੍ਰਾਪਤ ਕੀਤੀ। ਅਸੀਂ ਕਈ ਵਾਰ ਸੁਣਿਆ ਭਾਣਾ ਵਰਤਿਆ, ਹਿਰਨੀ ਦਾ ਸ਼ਿਕਾਰ ਕੀਤਾ, ਹਿਰਨੀ ਦੇ ਪੇਟ ਨੂੰ ਚੀਰਿਆ ਔਰ ਜਦੋਂ ਉਸ ਦੇ ਵਿੱਚੋਂ ਮਸੂਮ ਬੱਚੇ ਜਿਹੜੇ ਜਿੰਦਾ ਤੜਫਦੇ ਤੜਫਦੇ ਮਰ ਗਏ, ਆਪਣੇ ਤੀਰ ਕਮਾਣ ਭੰਨ ਦਿੱਤੇ, ਮਨ ਬੈਰਾਗੀ ਹੋ ਗਿਆ, ਜਾਨਕੀ ਪ੍ਰਸਾਦ ਦੀ ਸੰਗਤ ਕਰਕੇ ਮਾਧੋ ਦਾਸ ਬੈਰਾਗੀ ਬਣ ਗਿਆ 16 ਸਾਲ ਦੀ ਏਜ ਦੇ ਵਿੱਚ। ਔਰ ਇਸੇ ਤਰ੍ਹਾਂ ਸੰਨ 1691 ਦੇ ਵਿੱਚ ਔਗੜ ਨਾਥ ਦੇ ਚੇਲੇ ਬਣ ਗਏ, ਉਹਦੇ ਕੋਲੋਂ ਜਿਹੜੀ ਜੰਤਰ ਮੰਤਰ ਵਿੱਦਿਆ ਪ੍ਰਾਪਤ ਕੀਤੀ। ਜਦੋਂ ਫਿਰ ਤਾਕਤ ਆ ਗਈ, ਮਾਲਕ ਦਾ ਰਜ਼ਾ ਵੇਖੋ, ਹੁਕਮ ਵੇਖੋ, ਪਹਿਲਾਂ ਕਿਵੇਂ ਸ਼ਾਸਤਰ ਵਿੱਦਿਆ ਸਿੱਖੀ, ਫਿਰ ਕਿਵੇਂ ਸ਼ਾਸਤਰਾਂ ਤੋਂ ਨਫ਼ਰਤ ਹੋਈ, ਫਿਰ ਕਿਵੇਂ ਦੈਵੀ ਸ਼ਕਤੀਆਂ ਨੂੰ ਪ੍ਰਾਪਤ ਕਰਨ ਲਈ ਰੀਝ ਉੱਠੀ, ਜੰਤਰਾਂ ਮੰਤਰਾਂ ਦਾ ਸ਼ਿਕਾਰ ਹੋਏ, ਕਿਵੇਂ ਕਲਗੀਧਰ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਉਸ ਲਛਮਣ ਦਾਸ, ਉਸ ਮਾਧੋ ਦਾਸ ਬੈਰਾਗੀ ਨੂੰ ਆਪਣੇ ਚਰਨਾਂ ਦੇ ਨਾਲ ਲਾਇਆ ਸੀ 3 ਸਤੰਬਰ ਸੰਨ 1708 ਦੇ ਵਿੱਚ। ਜਦੋਂ ਜਗਤ ਜਲੰਧੇ ਦਾ ਭਲਾ ਕਰਦਿਆਂ ਸਤਿਗੁਰੂ ਜੀ ਨੰਦੇੜ ਦੀ ਧਰਤੀ 'ਤੇ ਗਏ, ਅਤੇ ਜਿਸ ਵੇਲੇ ਕਹਿੰਦੇ ਇਹ ਲਛਮਣ ਦਾਸ ਭਾਵ ਮਾਧੋ ਦਾਸ ਬੈਰਾਗੀ ਸਤਿਗੁਰਾਂ ਦੀ ਹਜ਼ੂਰੀ ਵਿੱਚ ਆਇਆ ਨਾ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪੁੱਛਣ ਲੱਗਿਆ, ਕਿਉਂਕਿ ਇਹਦੇ ਚੇਲੇ ਚਾਟੜਿਆਂ ਨੇ ਵੱਖਰੇ ਰੰਗ ਦੇ ਨਾਲ ਗੁਰੂ ਜੀ ਨੂੰ ਪੇਸ਼ ਕੀਤਾ ਸੀ, ਅਤੇ ਕਹਿਣ ਲੱਗੇ ਆਪ ਕੌਣ ਹੋ? ਅਤੇ ਸਤਿਗੁਰੂ ਜੀ ਕਹਿਣ ਲੱਗੇ ਜਿਹਨੂੰ ਤੂੰ ਜਾਣਦਾ ਹੈ। ਕਹਿੰਦੇ ਮੈਨੂੰ ਤਾਂ ਫਿਰ ਇੰਜ ਲੱਗਦਾ ਜਿਵੇਂ ਤੁਸੀਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੋ। ਕਹਿਣ ਲੱਗੇ ਠੀਕ, ਤੂੰ ਸੱਚ ਪਛਾਣਿਆ, ਹੁਣ ਆਪਣੇ ਬਾਰੇ ਵੀ ਦੱਸ ਤੂੰ ਕੌਣ ਹੈ? ਕਹਿਣ ਲੱਗਾ ਜੀ ਮੈਂ ਬੰਦਾ, ਬੰਦੇ ਦਾ ਮਤਲਬ ਗੁਲਾਮ, ਨੌਕਰ, ਮੈਂ ਆਪ ਜੀ ਦਾ ਚਾਕਰ ਹਾਂ। ਅਤੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਜਿਹੀ ਕਲਾ ਵਰਤਾਈ, ਮਨ ਦੇ ਅੰਦਰ ਰੀਝ ਉੱਠੀ, ਕਿਰਪਾ ਕਰੋ ਮੈਨੂੰ ਅੰਮ੍ਰਿਤ ਦੀ ਦਾਤ ਦੇਵੋ। ਕਲਗੀਧਰ ਪਾਤਸ਼ਾਹ ਜੀ ਨੇ ਇਸ ਮਾਧੋ ਦਾਸ ਬੈਰਾਗੀ ਭਾਵ ਲਛਮਣ ਦਾਸ ਨੂੰ ਅੰਮ੍ਰਿਤ ਪਾਨ ਕਰਵਾਇਆ। ਕੁਝ ਵਿਦਵਾਨਾਂ ਦੇ ਇਹਦੇ ਵਿੱਚ ਮਤ ਭੇਦ ਨੇ, ਕਹਿੰਦੇ ਨੇ ਬਾਅਦ ਵਿੱਚ ਇਹਨਾਂ ਦਾ ਨਾਂ ਭਾਈ ਗੁਰਬਖਸ਼ ਸਿੰਘ ਪੈ ਗਿਆ, ਕਿਉਂਕਿ ਇਹਦੇ ਬਾਰੇ ਦੇ ਅਜੇ ਹੋਰ ਖੋਜ ਵਿਚਾਰ ਦੀ ਲੋੜ ਹੈ। ਖੈਰ, ਨਾਉ ਬਣ ਗਿਆ ਬੰਦਾ ਸਿੰਘ। ਪਿਆਰਿਓ, ਜਦੋਂ ਅਸੀਂ ਗੁਰੂ ਦੇ ਬੰਦੇ ਬਣ ਜਾਈਏ, ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ, ਅੱਜ ਅਸੀਂ ਬੰਦਿਆਂ ਦੇ ਬੰਦੇ ਬਣਦੇ ਜੇ, ਜਿਸ ਦਿਨ ਸੱਚੀ ਮੁੱਚੀ ਬੰਦਾ ਗੁਰੂ ਦਾ ਬੰਦਾ ਬਣ ਗਿਆ ਨਾ, ਮੇਰੇ ਕਲਗੀਧਰ ਪਾਤਸ਼ਾਹ ਜੀ ਨੇ ਅੰਮ੍ਰਿਤ ਦੀ ਦਾਤ ਦੇ ਕੇ ਆਪਣੇ ਭੱਥੇ ਦੇ ਵਿੱਚੋਂ 5 ਤੀਰ ਦਿੱਤੇ, ਨਿਸ਼ਾਨ ਦਿੱਤਾ, ਨਗਾਰਾ ਦਿੱਤਾ। ਇਹ ਸਾਰੇ ਪਾਤਸ਼ਾਹੀ ਦੇ ਚਿੰਨ ਸਨ, ਇਹ ਸਾਰੇ ਬਾਦਸ਼ਾਹੀ ਦੇ ਚਿੰਨ ਸਨ। ਗੁਰੂ ਇੰਨਾ ਸਮਰੱਥ ਜੇ ਜਦੋਂ ਗੁਰੂ ਕਲਾ ਵਰਤਾ ਦਿੰਦਾ ਹੈ, ਕਹਿੰਦੇ ਫਿਰ ਆਪੇ ਤਾਣ ਦੀ ਬਾਣ ਹੈ ਪਿਆਰਾ, ਆਪੇ ਕਾਰੇ ਲਾਇਆ, ਜਿਉਂ ਆਪ ਚਲਾਏ ਤਿਉਂ ਚੱਲੀਏ ਪਿਆਰੇ, ਜੋ ਹਰ ਪ੍ਰਭ ਮੇਰੇ ਭਾਇਆ। ਅਜਿਹੀ ਗੁਰੂ ਦੀ ਆਸੀਸ ਪ੍ਰਾਪਤ ਕੀਤੀ ਔਰ ਪੰਥ ਦੋਖੀਆਂ ਨੂੰ ਸੋਧਿਆ, ਔਰ ਮਨ ਦੇ ਅੰਦਰ ਲਲਸਾ ਨਹੀਂ ਰੱਖੀ ਕਿਸੇ ਸੂਬੇ ਦਾ ਰਾਜ ਭਾਗ ਮੇਰੇ ਕੋਲ ਆ ਜਾਵੇ। ਜੇਕਰ ਜ਼ਿਮੀਂਦਾਰਾਂ ਵਰਗ ਗਹਿਣਾ ਤੇ ਉਹਨਾਂ ਨੂੰ ਵੀ ਉਹਨਾਂ ਦੇ ਬਣਦੇ ਹੱਕ ਦਵਾਏ ਕਿਸਾਨੀ ਭਾਈਚਾਰੇ ਨੂੰ, ਤੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਨਾਮ ਦੇ ਉੱਪਰ ਸਿੱਕਾ ਚਲਾਇਆ ਸੀ, ਅੱਜ ਅਸੀਂ ਆਪਣੇ ਨਾਮ ਦੇ ਉੱਪਰ ਸਿੱਕੇ ਚਲਾਉਣੇ ਹੈ। ਪਿਆਰਿਓ ਸਿੱਖੀਏ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਤੋਂ, ਜਿਨ੍ਹਾਂ ਨੇ ਸਿੱਕਾ ਚਲਾਇਆ ਤੇ ਮੋਹਰ ਲਾਈ, ਦੇਗੋ ਤੇਗੋ ਫਤਿਹ, ਵਹਿ ਨੁਸਰਤ ਬੇਦਰੰਗ, ਜ਼ਾਫ ਤਜ ਨਾਨਕ ਗੁਰੂ ਗੋਬਿੰਦ ਸਿੰਘ। ਮੈਂ 2 ਮਿੰਟ ਦੇ ਵਿੱਚ ਸਮਾਪਤੀ ਕਰ ਦੇਵਾਂ। ਅਸੀਂ ਕਈ ਵਾਰ ਭੁਲੇਖਾ ਖਾ ਜਾਂਦੇ ਹਾਂ, ਕਿਉਂਕਿ ਇਹ ਕਮਜ਼ੋਰੀ ਜਿਹੜੀ ਮੇਰੇ ਵਰਗੇ ਲੋਕਾਂ ਦੀ ਹੈ, ਅਸੀਂ ਗੱਲ ਨੂੰ ਥੋੜ੍ਹਾ ਜਿਹਾ ਵਧਾ ਚੜ੍ਹਾ ਕੇ ਪੇਸ਼ ਕਰ ਦਿੰਦੇ ਹਾਂ। ਕਹਿ ਦਿੰਦੇ ਜੀ, ਬੰਦਾ ਸਿੰਘ ਬਹਾਦਰ ਨੇ ਆਪਣੇ ਆਪ ਨੂੰ ਗੁਰੂ ਅਖਵਾਲਿਆ, ਬੰਦਾ ਸਿੰਘ ਬਹਾਦਰ ਜਿਹੜਾ ਸੀ ਉਹਨੇ ਗ੍ਰਿਸਤ ਧਾਰਨ ਕਰ ਲਈ। ਪਿਆਰਿਓ, 10 ਗੁਰੂ ਸਾਹਿਬਾਨ ਦੇ ਵਿੱਚੋਂ ਕੇਵਲ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਗ੍ਰਿਸਤੀ ਨਹੀਂ ਸਨ, ਸਾਡੇ 9 ਗੁਰੂ ਸਾਹਿਬਾਨ ਗ੍ਰਿਸਤੀ ਸਨ। ਗਿਆਨਣ ਮੈਂ ਗਿਆਨ ਔਰ ਧਿਆਨਣ ਮੈਂ ਧਿਆਨ ਗੁਰ, ਸਕਲ ਧਰਮ ਮੈਂ ਗ੍ਰਿਸਤ ਪ੍ਰਧਾਨ ਹੈ, ਗ੍ਰਿਸਤ ਧਾਰਨ ਕਰਨਾ ਗੁਣਾ ਨਹੀਂ ਹੈ। ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਿਖਾਣੇ, ਦੂਸਰਿਆਂ ਦੀਆਂ ਧੀਆਂ ਭੈਣਾਂ ਨੂੰ ਮੰਦੀ ਨਜ਼ਰ ਦੇ ਨਾਲ ਤੱਕਣਾ ਗੁਣਾ ਹੈ। ਬਾਬਾ ਬੰਦਾ ਸਿੰਘ ਬਹਾਦਰ ਦੀਆਂ 2 ਧਰਮ ਪਤਨੀਆਂ ਸਨ, ਬੀਬੀ ਸੁਸ਼ੀਲ ਕੌਰ ਜੀ ਔਰ ਬੀਬੀ ਸਾਹਿਬ ਕੌਰ ਜੀ। ਬੀਬੀ ਸੁਸ਼ੀਲ ਕੌਰ ਦੀ ਕੁੱਖੋਂ ਹੋਇਆ ਸੀ ਬਾਬਾ ਅਜੇ ਸਿੰਘ, ਜੋ ਬੰਦਾ ਸਿੰਘ ਬਹਾਦਰ ਨਾਲ ਹੀ ਸ਼ਹੀਦ ਹੋ ਗਿਆ, ਔਰ ਬੀਬੀ ਸਾਹਿਬ ਕੌਰ ਦੀ ਕੁੱਖੋਂ ਭਾਈ ਰਣਜੀਤ ਸਿੰਘ, ਜਿਸ ਦੀ ਅੱਗੇ ਜਿਹੜੀ ਸੀ ਉਹ ਵੰਸ਼ ਚੱਲਦੀ ਗਈ। ਔਰ ਬੰਦਾ ਸਿੰਘ ਬਹਾਦਰ ਜਿਸ ਵੇਲੇ ਚਿੱਠੀ ਲਿਖਦਾ ਸੀ ਤੇ ਇਹ ਲਿਖਦਾ ਸੀ, ਬੰਦਾ ਇਹ ਖੁਦਾਏ, ਬੰਦਾ ਇਹ ਗੁਰੂ। ਜਦੋਂ ਅਸੀਂ ਫਾਰਸੀ ਦੇ ਵਿੱਚ ਲਿਖਾਂਗੇ, ਉਰਦੂ ਵਿੱਚ ਲਿਖਾਂਗੇ ਨਾ, ਉਦੋਂ ਅਸੀਂ ਇਸੇ ਤਰ੍ਹਾਂ ਹੀ ਲਿਖਾਂਗੇ ਕਿ ਗੁਰੂ ਦਾ ਬੰਦਾ, ਇਹ ਰੱਬ ਦਾ ਬੰਦਾ। ਪਰ ਸਾਨੂੰ ਇਲਮੀ ਘਾਟ ਹੋਣ ਕਾਰਨ ਕਰਕੇ ਅਸੀਂ ਇਹੀ ਸਮਝ ਛੱਡਿਆ, ਬੰਦਾ ਸਿੰਘ ਬਹਾਦਰ ਆਪਣੇ ਆਪ ਨੂੰ ਗੁਰੂ ਅਖਵਾਉਣ ਲੱਗ ਪਿਆ। ਨਹੀਂ ਪਿਆਰਿਓ, ਜੇ ਬੰਦਾ ਸਿੰਘ ਬਹਾਦਰ ਨੇ ਗੁਰੂ ਅਖਵਾਇਆ ਹੁੰਦਾ, ਉਹਨੇ ਆਪਣੇ ਨਾਮ ਦਾ ਸਿੱਕਾ ਜਾਰੀ ਕਰਨਾ ਸੀ। ਅੱਜ ਸਮੁੱਚਾ ਸਿੱਖ ਪੰਥ ਜਿਹੜਾ ਹੈ, ਸਿੱਖਾਂ ਦੀ ਸਰਮਾਉਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ ਨਿਰਦੇਸ਼ ਹੇਠ ਅੱਜ ਸਾਰੇ ਦਾ ਸਾਰਾ ਜਗਤ ਜਿਹੜਾ ਬੰਦਾ ਸਿੰਘ ਬਹਾਦਰ ਨੂੰ ਪ੍ਰਣਾਮ ਕਰ ਰਿਹਾ ਹੈ। ਆਓ ਇਸ ਤੋਂ ਅਗਲੇਰੀਆਂ ਪੰਕਤੀਆਂ ਦਾ ਪਾਠ ਸਰਵਣ ਕਰਦੇ ਹਾਂ।
ਆਪੇ ਜੰਤੀ ਜੰਤ ਹੈ ਪਿਆਰਾ, ਜਨ ਨਾਨਕ ਵਜਹ ਵਜਾਇਆ।
ਅਸੀਂ ਸਾਰੇ ਦੇ ਸਾਰੇ ਜੀਵ ਜਿਹੜੇ ਹਾਂ ਉਸ ਮਾਲਕ ਦੇ ਵਾਜੇ ਹਾਂ, ਉਹ ਸਾਨੂੰ ਸਾਰਿਆਂ ਨੂੰ ਵਜਾਉਣ ਵਾਲਾ ਜੰਤਰੀ ਹੈ, ਵਾਜਿਆਂ ਨੂੰ ਵਜਾਉਣ ਵਾਲਾ। ਉਹ ਜਿਵੇਂ ਜਿਵੇਂ ਸਾਨੂੰ ਚਲਾਉਂਦਾ ਅਸੀਂ ਤੇਵੇਂ ਤੇਵੇਂ ਚੱਲਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਆਪਾਂ ਸਾਰਿਆਂ ਦੀ ਹਾਜ਼ਰੀ ਜਿਹੜੀ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਹਜ਼ੂਰੀ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਵਾਨ ਕਰਨ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਕੋਟਾਨਕੋਟ ਧੰਨਵਾਦ, ਜਿਨ੍ਹਾਂ ਦੀ ਬਖਸ਼ਿਸ਼ ਦੇ ਸਦਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਥਾ ਸਿੰਘ ਸਾਹਿਬਾਨ ਗਿਆਨੀ ਜਗਤਾਰ ਸਿੰਘ ਜੀ, ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿਨ੍ਹਾਂ ਨੇ ਇਹ ਅਵਸਰ ਜਿਹੜਾ ਸੀ ਉਹ ਦੇ ਕੇ ਆਪ ਜੀ ਦੇ ਨਾਲ ਗੁਰਮਤ ਦੀ ਸਾਂਝ ਕਰਨ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਅੰਦਰ ਬੈਠਣ ਦਾ ਇਹ ਸੁਭਾਗ ਦੇ ਕੇ ਨਵਾਜਿਆ ਹੈ। ਸਤਿਗੁਰੂ ਜੀ ਕਿਰਪਾ ਕਰਨ, ਆਪਾਂ ਸਾਰਿਆਂ ਦੀ ਹਾਜ਼ਰੀ ਪ੍ਰਵਾਨ ਹੋਵੇ, ਅੱਜ ਦੇ ਹੋਏ ਮੁਬਾਰਕ ਬਚਨਾਂ ਦੀ ਵਿਚਾਰ ਸਿਮਰਨ ਬਣ ਕੇ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਵੇ। ਅਖੀਰਲੀਆਂ ਪੰਕਤੀਆਂ ਦਾ ਪਾਠ ਆਓ ਸਾਂਝੇ ਰੂਪ ਵਿੱਚ ਸਰਵਣ ਕਰਕੇ ਸਮਾਪਤੀ ਕਰੀਏ।
ਜਿਉਂ ਆਪ ਚਲਾਏ ਤਿਉਂ ਚੱਲੀਐ ਪਿਆਰੇ, ਜਿਉਂ ਹਰ ਪ੍ਰਭ ਮੇਰੇ ਪਾਇਆ। ਆਪੇ ਜੰਤੀ ਜੰਤ ਹੈ ਪਿਆਰਾ, ਜਨ ਨਾਨਕ ਵਜਹਿ ਵਜਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।